सतनाम श्री वाहगुरु साहिब जीओ, सतनाम श्री वाहगुरु साहिब जीओ। तद्याज्ञा अरदास हमारी, जियो पिंड सब तेरा, कहो नानक सब तेरी वडियाई, कोई ना न जाने मेरा। बेसमार अथाह अगंत अतुल, ज्यों बलावो त्यों नानक दास बोल। जन्म मरण दोहूं मैं नाही, जन पर उपकारी आए, जी दान दे भक्ति लायना, हर सिंह लैन मिलाए। गुरु नानक दे आदलै दसवें गुर पर्यंत, बारंबार मम वंदना। साहिब श्री गुरु ग्रंथ, बारंबार मम वंदना। साहिब श्री गुरु ग्रंथ, परम सत्कार जो सतगुरां दी साजी और नवाजी हुई, बड़े अदब सत्कार नाल लंबे समय तो गुरु चरणा च जुड़ बैठी गुरु खालसा साध संगत जी, आओ सर्व चारां दी सांझ तो पहला सतगुरु दी आग्या दा पालन करते हुए, सतगुरां दी बख्शिश कीती हुई पावन पवित्र गुर फतेह दी सांझ करिए। कोई भी रसना वांझी ना रहे, बड़े अदब सत्कार दे नाल धन गुरु ग्रंथ साहिब सच्चे पातशाह नूं सीस झुका के मिल के रज के आखो जी, वाहिगुरु जी का खालसा, वाहिगुरु जी की फतेह। बेअंत महापुरखां, विद्वाना, प्रचारकां ढाडी जथियां दे पासों आप जी ने गुरबाणी गुर इतिहास गुरमत विचारां नूं सरवण करके लाहा प्राप्त कीता है। अज दा इह विशेष समागम जिथे हफ्तावारी दीवान, उथे सिख जगत दे समूह महापुरखां दी याद विच जो गुरमत समागम, संत समागम, गुरद्वारा प्रबंधक कमेटी दे सहयोग दे नाल समूह संगतां ने, गुरमुखां ने जो अलीकणा कीता, ये बड़ा सलाघा योग कर्म है कि जो गुरसिख साधु संत महात्मा जिन्हां ने धन गुरु ग्रंथ साहिब सच्चे पातशाह दे दर्शाए मार्ग ते चलना कीता ते संसार नूं चलाउण दा जतन कीता, बहुत वड्डियां सेवावां जिन्हां ने अपने जिंदगी दे विच कीतियां, ओ चाहे संत बाबा आदर सिंह मस्तुवाणा साहब, संत बाबा सुंदर सिंह खालसा भिंडरांवाले महापुरख, संत बाबा नंद सिंह जी नानकसर कलीरां वाले महापुरख, संत बाबा ईसर सिंह राड़ा साहब वाले महापुरख, संत बाबा ज्वाला सिंह जी हरखुवाल वाले महापुरख, इस तरह के बेअंत महापुरख मौजूदा समय के ब्रह्म ज्ञानी महापुरख, संत बाबा ठाकुर सिंह जी मुखी दमदमी टकसाल वर्गे महापुरखां की याद में समूह महापुरखां नूं याद करदे आ समागम उलीकणा कीता जो दास नूं गुरमुखां ने दसना कीता। अज दे समागम वास्ते विशेष इंडिया तो चल के रात ही तकरीबन 8 बजे इतने बर्मिंगम पहुंचे सां। अज सुबह का समागम गुरुद्वारा साउथ बर्मिंगम सी और इस समागम तो बाद राज दी हाजरी गुरुद्वारा साहब समेत हाई स्ट्रीट विखे भरनी है। सुदास अज दे समागम बाबत ਇੱਕ ਦੋ ਘਟਨਾਵਾਂ ਦਾ ਜ਼ਿਕਰ ਕਰਕੇ ਸਾਧੂ ਮਹਾਂਪੁਰਖਾਂ ਦੇ ਬਾਬਤ ਆਪ ਸੰਗਤਾਂ ਤੋਂ ਖਿਮਾ ਮੰਗੇਗਾ, ਕਿਉਂਕਿ ਸਮਾਂ ਕਾਫੀ ਹੋ ਚੁੱਕਿਆ ਹੈ। ਗੁਰਮੁਖ ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਅਸੀਂ ਪਾਵਨ ਪਵਿੱਤਰ ਦਰਸ਼ਨ ਕਰਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਵਿੱਚ ਸਾਧੂ ਸਤਪੁਰਖ ਮਹਾਂਪੁਰਖ ਗੁਰਸਿੱਖਾਂ ਦਾ ਅਤਿਅੰਤ ਵਾਰ ਜ਼ਿਕਰ ਆਉਂਦਾ, ਕਿਤੇ ਸੰਤ ਲਫ਼ਜ਼ ਵਿੱਚ, ਕਿਤੇ ਸਾਧ ਲਫ਼ਜ਼ ਵਿੱਚ, ਕਿਤੇ ਗੁਰਮੁਖ ਲਫ਼ਜ਼ ਵਿੱਚ। ਇਹ ਸਾਰੇ ਜਿੰਨੇ ਵੀ ਸ਼ਬਦ ਹੈ ਇਹ ਸਮਿਆਰਥ ਹੈ। ਤੁਸੀਂ ਕਿਸੇ ਨੂੰ ਸਤਿਕਾਰ ਦੇ ਨਾਲ ਸੰਤ ਲਫ਼ਜ਼ ਕਹਿੰਦੇ ਹੋ, ਸਾਧੂ ਲਫ਼ਜ਼ ਕਹਿੰਦੇ ਹੋ, ਮਹਾਂਪੁਰਖ ਲਫ਼ਜ਼ ਕਹਿੰਦੇ ਹੋ, ਜਾਂ ਅਜੋਕੇ ਸਮੇਂ ਦੇ ਅੰਦਰ ਭਾਈ ਸਾਹਿਬ ਲਫ਼ਜ਼ ਕਹਿੰਦੇ ਹੋ, ਸਮਿਆਰਥ ਹੈ। ਕੋਈ ਬਹੁਤਾ ਲੰਬਾ ਚੌੜਾ ਫਰਕ ਨਹੀਂ ਹੈ, ਇਹ ਇੱਕ ਸੋਚ ਹੈ, ਆਪੋ ਆਪਣੀ ਹੈ। ਜਿਵੇਂ ਅਸੀਂ ਗੁਰੂ ਲਫ਼ਜ਼ ਦੇ ਨਾਲ ਸਮਿਆਰਥ ਉਸਤਾਦ ਲਫ਼ਜ਼ ਕਹਿ ਦਿੰਦੇ ਗੁਰਮਤ ਦੇ ਅੰਦਰ, ਸਿੱਧਾ ਗੁਰੂ ਲਫ਼ਜ਼ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਵਰਤਦੇ ਹਾਂ। ਜਦੋਂ ਕੋਈ ਵੀ ਕਿਸੇ ਤੋਂ ਸਿੱਖਿਆ ਲੈਂਦਾ ਤੇ ਸਿਖਾਉਣ ਵਾਲਾ ਗੁਰੂ ਦਾ ਰੁਤਬਾ ਰੱਖਦਾ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੰਨਦੇ, ਇਸ ਕਰਕੇ ਉਸਤਾਦ ਲਫ਼ਜ਼ ਵਰਤੋਂ ਵਿੱਚ ਲੈ ਲਿਆ ਜਾਂਦਾ। ਪਰ ਉਸਤਾਦ ਦਾ ਵੀ ਅਰਥ ਗੁਰੂ ਸ਼ਬਦ ਦਾ ਸਾਮੇ ਅਰਥ ਹੈ, ਵੱਖਰੀ ਭਾਸ਼ਾ ਦੇ ਅੰਦਰ, ਅਰਬੀ ਦੇ ਅੰਦਰ, ਫਾਰਸੀ ਦੇ ਅੰਦਰ, ਗੁਰਮੁਖੀ ਦੇ ਅੰਦਰ, ਇਹਨਾਂ ਲਫ਼ਜ਼ਾਂ ਨੂੰ ਜਦੋਂ ਵਰਤਿਆ ਜਾਂਦਾ ਵੱਖ ਵੱਖ ਭਾਸ਼ਾ ਦੇ ਵੱਖ ਵੱਖ ਸ਼ਬਦ ਨੇ, ਪਰ ਅਰਥ ਇੱਕੋ ਹੈ। ਸਾਧੂ ਮਹਾਂਪੁਰਖਾਂ ਦੀ ਵਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਿੱਚ ਅਤਿਅੰਤ ਵਾਰ ਜ਼ਿਕਰ ਆਉਂਦਾ। ਤੇ ਖਿਆਲ ਕਰਿਓ, ਜਿੱਥੇ ਸੱਚੇ ਸੰਤ ਦਾ ਜ਼ਿਕਰ ਆਉਂਦਾ ਉੱਥੇ ਨਾਲ ਕੱਚੇ ਅਧੂਰੇ ਸੰਤ ਦਾ ਵੀ ਜ਼ਿਕਰ ਆਉਂਦਾ। ਗੁਰਬਾਣੀ ਦੇ ਅੰਦਰ ਜਿੱਥੇ ਪੂਰੇ ਗੁਰੂ ਦੀ ਗੱਲ ਹੈ ਉੱਥੇ ਅਧੂਰੇ ਦੀ ਗੱਲ ਵੀ ਹੈ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਸੱਚ ਤੇ ਝੂਠ ਦਾ ਦੋਨਾਂ ਪੱਖਾਂ ਦਾ ਜੋ ਨਿਰਣਾ ਉਹ ਸਾਡੇ ਸਾਹਮਣੇ ਰੱਖਿਆ। ਗੁਰਮੁਖਤਾਈ ਦਾ ਮਾਰਗ ਵੀ ਤੇ ਮਨਮੁਖਤਾਈ ਦੀ ਗੱਲ ਵੀ ਗੁਰਬਾਣੀ ਚ ਸਮਝਾਈ ਹੈ। ਦੁੰਦਵਾਦ ਹੈ ਸੰਸਾਰ ਦੁਨੀਆਂ, ਦੋ ਤਰ੍ਹਾਂ ਦੀ ਗੱਲ ਚੱਲਦੀ ਹੈ, ਧੁੱਪ ਹੈ, ਸਾਂ ਹੈ, ਭੁੱਖ ਹੈ, ਪਿਆਸ, ਦੇਣੇ ਹੈ, ਰਾਤ ਹੈ। ਇਸੇ ਤਰ੍ਹਾਂ ਜਿੱਥੇ ਗੁਰਮੁਖ ਪਿਆਰੇ ਹੋ ਪੂਰਾ ਗੁਰੂ, ਉੱਥੇ ਅਧੂਰਾ ਗੁਰੂ। ਅਧੂਰਿਆਂ ਦਾ ਵੀ ਜ਼ਿਕਰ ਹੋ ਰਿਹਾ ਸੀ, ਉਹਨੇ ਗੁਰਮੁਖ ਪਿਆਰੇ ਵਿਦਵਾਨ ਢਾਡੀ ਸਿੰਘ ਸਾਹਿਬਾਨ ਜ਼ਿਕਰ ਕਰ ਰਹੇ ਸੀ ਮੌਜੂਦਾ ਸਮੇਂ ਦੀ ਗੱਲ। ਝੂਠਾ ਸੌਦਾ, ਭਨਿਆਰਾ, ਨਰਕਧਾਰੀ, ਆਸੂਤੋਸ਼ ਨੂਰ ਮੈਨ, ਇਹੋ ਜਿਹੜੇ ਅਧੂਰੇ ਗੁਰੂ, ਅਧੂਰੇ ਸੰਤ, ਕੱਚੇ ਸੰਤ, ਪਖੰਡੀ ਸੰਤ, ਜਿਹੜੇ ਸਵਾਰਥ ਦੀ ਜ਼ਿੰਦਗੀ ਜਿਉਂਦੇ ਆ ਤੇ ਦੁਨੀਆਂ ਨੂੰ ਗੁੰਮਰਾਹ ਕਰਕੇ ਆਪਣਾ ਉੱਲੂ ਸਿੱਧਾ ਕਰਦੇ ਆ, ਮਨੁੱਖਤਾ ਨੂੰ ਧਰਮ ਦੇ ਨਾਂ ਤੇ ਲੁੱਟਦੇ ਆ ਤੇ ਭਟਕਾਉਂਦੇ ਆ, ਉਹਨਾਂ ਦਾ ਵੀ ਜ਼ਿਕਰ ਹੋ ਰਿਹਾ ਸੀ। ਹੁਣੇ ਵਾਪਰੀ ਘਟਨਾ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ, ਜੋ ਪੰਜਾਬ ਦੀ ਧਰਤੀ ਦੇ ਅੰਦਰ ਝੂਠੇ ਮੁਕੱਦਮੇ ਉਸ ਸਬੰਧ ਵਿੱਚ ਸਾਡੇ ਤੇ ਦਰਜ ਹੋਏ। ਇਕੱਲਾ ਪੰਜਾਬ ਨੇ, ਹਰਿਆਣਾ ਵਿੱਚ ਇੱਕੋ ਘਟਨਾ ਦੇ ਦੋ ਸਕੇਟਾਂ ਦੇ ਵਿੱਚ ਪਰਚੇ ਦਰਜ ਹੋਏ ਸੱਚ ਨੂੰ ਦਬਾਉਣ ਵਾਸਤੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰਹਿਮਤ ਹੈ, ਆਪ ਸੰਗਤਾਂ ਦਾ ਪਿਆਰ ਤੇ ਸਤਿਕਾਰ ਹੈ ਕਿ ਸੱਚ ਕਦੇ ਦਬਦਾ ਨਹੀਂ, ਸਚਾਈ ਕਦੇ ਦਬਦੀ ਨਹੀਂ। ਇਹ ਸਚਾਈ ਦੀ ਜਿੱਤ ਹੈ ਜਿਹੜਾ ਤੁਹਾਡੇ ਚਰਨਾਂ ਵਿੱਚ ਬੈਠੇ ਆ, ਮੁਕੱਦਮੇ ਦਰਜ ਨੇ, ਪਰ ਅਸੀਂ ਤੁਹਾਡੇ ਚਰਨਾਂ ਚ ਇੱਥੇ ਹਾਜ਼ਰ ਹਾਂ। ਕਾਰਨ ਕੀ ਸੀ ਛੋਟਾ ਜਿਹਾ, ਉਹ ਵੀ ਜ਼ਿਕਰ ਕਰ ਜਾਵੇ ਦਾਸ, ਕਿ ਜੋ ਝੂਠਾ ਸੌਦਾ ਡੇਰਾ ਸਰਸਾ ਸੱਚ ਦੇ ਨਾਂ ਦੇ ਉੱਤੇ ਖੁੱਲਿਆ ਡੇਰਾ, ਪਰ ਵਪਾਰ ਝੂਠ ਦਾ, ਸੱਚੇ ਸੌਦੇ ਦੇ ਨਾਂ ਦੇ ਉੱਤੇ ਖੁੱਲਿਆ ਪਰ ਹੈ ਝੂਠਾ ਸੌਦਾ, ਜੋ ਉੱਥੇ ਕਤਲ ਤੇ ਕੁਕਰਮ, ਜੋ ਮਨਮਤ ਹੁੰਦੀ ਆ ਉਸ ਦੇ ਪਖੰਡ ਨੂੰ ਉਧੇੜ ਦੀ ਇੱਕ ਫਿਲਮ ਤਿਆਰ ਕੀਤੀ ਗਈ ਜਿਹਦਾ ਨਾਂ ਸੀ ਪਖੰਡੀ ਗੁਰੂ ਟੈਲੀ ਫਿਲਮ। ਇੱਕ ਢਾਡੀ ਜਥੇ ਤੋਂ ਤਿਆਰ ਕਰਵਾਈ, ਹੌਸਲਾ ਕੀਤਾ, ਉਹਨਾਂ ਗੁਰਮੁਖਾਂ ਦਲੇਰੀ ਕੀਤੀ, ਜਿੱਥੇ ਨਾਲੋਂ ਨਾਲ ਢਾਡੀ ਵਾਰਾਂ ਪਾਈਆਂ, ਨਾਲੋਂ ਨਾਲੋਂ ਸਕਿੱਟਾਂ ਪੇਸ ਕੀਤੀਆਂ ਜੋ ਉਹਦੇ ਡੇਰੇ ਦੇ ਅੰਦਰ ਵਰਤਦਾ ਸੀ। ਤੇ ਗੁਰਮੁਖ ਪਿਆਰਿਓ ਜਿਸ ਵੇਲੇ ਉਹ ਤਿਆਰ ਹੋ ਗਈ, ਗੁਰਦੁਆਰਾ ਦਾਦੂ ਸਾਹਿਬ ਵਿਖੇ ਵੱਡਾ ਸਮਾਗਮ ਸੀ 19 ਅਗਸਤ ਦਾ, ਅਸੀਂ ਉਹ ਰਿਲੀਜ਼ ਕੀਤੀ। ਰਿਲੀਜ਼ ਕਰਨ ਵਾਸਤੇ ਬੇਅੰਤ ਸੰਤ ਮਹਾਂਪੁਰਖ ਪੰਥ ਦੇ ਵਿਦਵਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬਾਨ ਵੀ ਸਨ। ਤੇ ਜਿਸ ਵੇਲੇ ਰਿਲੀਜ਼ ਕਰ ਦਿੱਤੀ ਉਹ ਸੰਗਤਾਂ ਤੱਕ ਪਹੁੰਚੀ, ਤੇ ਜਦੋਂ ਸੰਗਤਾਂ ਨੇ ਦੇਖੀ ਜੋ ਸੱਚਾਈ ਪੇਸ਼ ਕੀਤੀ ਗਈ ਸੀ, ਸੰਗਤਾਂ ਤੇ ਜਾਗਰੂਕ ਹੋ ਜਾ, ਪਰ ਜਿਹੜੇ ਪਖੰਡ ਦੇ ਪੈਰੋਕਾਰ ਸੀ ਉਹਨਾਂ ਨੇ ਲਾਲਾ ਲਾਲਾ ਕਰ ਦਿੱਤੀ। ਅਜੇ ਕਿ ਉਸ ਟੈਲੀਫਿਲਮ ਦੇ ਅੰਦਰ ਕਿਸੇ ਡੇਰੇ ਦਾ ਨਾਂ ਲੈ ਕੇ ਜ਼ਿਕਰ ਨਹੀਂ ਸੀ, ਕਿਸੇ ਪਖੰਡੀ ਗੁਰੂ ਦਾ ਨਾਂ ਲੈ ਕੇ ਜ਼ਿਕਰ ਨਹੀਂ ਸੀ, ਪਰ ਜਿਵੇਂ ਕਹਾਵਤ ਹੈ ਚੋਰ ਦੀ ਦਾੜੀ ਚ ਤਿਣਕਾ, ਜਿਹੜੇ ਚੋਰ ਸੀ ਉਹਨਾਂ ਨੇ ਰੌਲਾ ਪਾ ਲਿਆ। ਤੇ ਤੁਹਾਨੂੰ ਵੀ ਪਤਾ ਹੈ ਕਿ ਨੋਟਾਂ ਤੇ ਵੋਟਾਂ ਦੇ ਸਮਝੌਤੇ ਹੁੰਦੇ ਆ ਇੰਡੀਆ ਦੇ ਅੰਦਰ, ਤੇ ਜਿਹਨਾਂ ਸਰਕਾਰਾਂ ਦੇ ਨੋਟਾਂ ਤੇ ਵੋਟਾਂ ਦੇ ਸਮਝੌਤੇ ਸੀ ਉਹਨਾਂ ਨੇ ਇੱਕਦਮ ਕਾਰਵਾਈ ਕਰ ਦਿੱਤੀ, ਨਾ ਇਹ ਦੇਖਿਆ ਕਿ ਇਹ ਚੀਜ਼ ਕੋਰਟ ਚ ਟਿਕ ਨਹੀਂ ਸਕੇਗੀ, ਕਿਉਂਕਿ ਜਿਸ ਵਿੱਚ ਕਿਸੇ ਦਾ ਨਾਂ ਹੀ ਨਹੀਂ ਹੈ ਇਹ ਕੋਰਟ ਦੇ ਵਿੱਚ ਟਿਕਣੀ ਨਹੀਂ ਹੈ ਚੀਜ਼। ਪਰ ਉਹਨਾਂ ਨੇ ਬੁਖਲਾਹਟ ਵਿੱਚ ਆ ਕੇ ਧਮਕੀ ਦਿੱਤੀ ਗਈ ਡੇਰੇ ਸਰਸੇ ਦੇ ਪੈਰੋਕਾਰਾਂ ਵੱਲੋਂ ਪੰਜਾਬ ਸਰਕਾਰ ਨੂੰ ਕਿ ਤੁਹਾਡੀਆਂ ਜਿਹੜੀਆਂ ਔਰਬਿਟ ਬੱਸਾਂ ਨੇ ਬਾਦਲ ਪਰਿਵਾਰ ਦੀਆਂ ਪੰਜਾਬ ਵਿੱਚ ਚੱਲਦੀਆਂ ਅਸੀਂ ਸਾੜ ਦਿਆਂਗੇ, ਜਲਾ ਦਿਆਂਗੇ, ਅਖਬਾਰਾਂ 'ਚ ਛਪਿਆ ਤੁਸੀਂ ਪੜ੍ਹਿਆ ਹੋਵੇਗਾ, ਨਹੀਂ ਤੇ ਮੁਕੱਦਮਾ ਦਰਜ ਕੀਤਾ ਜਾਵੇ ਬਲਜੀਤ ਸਿੰਘ ਦੇ ਉੱਪਰ, ਬਾਕੀ ਸਾਰੇ ਸਾਥੀਆਂ ਦੇ ਉੱਪਰ, ਔਰ ਜਿਹਨਾਂ ਨੇ ਉਹ ਫਿਲਮ ਦੇ ਵਿੱਚ ਕੰਮ ਕੀਤਾ ਸਾਰਿਆਂ ਦੇ ਉੱਪਰ ਮੁਕੱਦਮਾ ਦਰਜ ਕੀਤਾ ਜਾਵੇ। ਅਲਟੀਮੇਟਮ ਦਿੱਤਾ ਗਿਆ ਕਿ ਜੇਕਰ ਸ਼ਾਮ ਤੱਕ ਪਰਚਾ ਦਰਜ ਨਾ ਹੋਇਆ ਤੇ ਕੱਲ ਨੂੰ ਇਹ ਕਾਰਵਾਈਆਂ ਹੋਣਗੀਆਂ। ਘਬਰਾਹਟ ਵਿੱਚ ਆ ਕੇ ਆਪਣੀ ਪ੍ਰੋਪਰਟੀ ਨੂੰ ਬਚਾਉਣ ਵਾਸਤੇ ਇੱਕ ਝੂਠਾ ਮੁਕੱਦਮਾ ਬਰਨਾਲੇ ਦਰਜ ਕਰ ਦਿੱਤਾ ਗਿਆ ਪੰਜਾਬ ਵਿੱਚ, ਇੱਕ ਹਰਿਆਣੇ ਚ ਸਰਸੇ ਚ ਦਰਜ ਕਰਵਾ ਦਿੱਤਾ ਗਿਆ। ਤੇ ਗੁਰਮੁਖ ਪਿਆਰਿਓ, CBI ਨੇ ਜੋ ਕਿ ਭਾਰਤੀ ਇਨਵੈਸਟੀਗੇਸ਼ਨ ਏਜੰਸੀ ਹੈ ਸਭ ਤੋਂ ਵੱਡੀ, ਉਸਦੀ ਜੋ ਚਾਰਜ ਸ਼ੀਟ ਪੇਸ਼ ਕੀਤੀ ਹੋਈ ਹੈ ਕਿ ਸਰਸੇ ਵਾਲਾ ਕਾਤਲ ਹੈ, ਕੁਕਰਮੀ ਹੈ, ਪਖੰਡੀ ਹੈ, ਜੋ ਉਸਨੇ ਕਾਰਨਾਮੇ ਕੀਤੇ ਆ, ਉਸ ਚਾਰਜ ਸ਼ੀਟ ਜੋ ਅਦਾਲਤ ਚ ਕੋਰਟ ਚ ਪੇਸ਼ ਕੀਤੀ ਉਹਦੇ ਤੇ ਸ਼ਰੇਆਮ ਲਿਖਿਆ ਹੋਇਆ, ਉਸ ਨੂੰ ਸਾਹਮਣੇ ਰੱਖ ਕੇ ਤੇ ਇੱਕ ਫਿਲਮ ਤਿਆਰ ਕੀਤੀ ਗਈ ਗੁਰਮੁਖ ਪਿਆਰਿਓ, ਉਸ ਦੇ ਉੱਪਰ ਆ ਸਾਰਾ ਵਾਵੇਰਾ ਖੜਾ ਕਰ ਦਿੱਤਾ। ਸਾਨੂੰ ਮੀਡੀਆ ਵਾਲੇ ਵੀਰਾਂ ਨੇ ਪੁੱਛਿਆ ਕਿ ਤੁਹਾਡਾ ਇਹਦੇ ਬਾਰੇ ਕੀ ਕਹਿਣਾ, ਤੇ ਦਾਸ ਨੇ ਬੇਨਤੀ ਕੀਤੀ, ਅਸੀਂ ਕਿਹਾ ਜੀ 295 ਇਹਦੇ ਮੁਕੱਦਮੇ ਦਰਜ ਕਰਨੇ ਤੇ CBI ਤੇ ਕਰੋ, ਜਿਨ੍ਹਾਂ ਨੇ ਸਿੱਧਾ ਲਿਖਿਆ ਗੁਰਮੀਤ ਰਾਮ ਰਹੀਮ ਕਾਤਲ ਹੈ, ਬਲਾਤਕਾਰੀ ਹੈ, ਮੁਕੱਦਮੇ ਦਰਜ ਕਰਨੇ CBI ਤੇ ਕਰੋ, ਜੇਕਰ ਕੋਈ ਕਾਨੂੰਨ ਦੀ ਧਾਰਾ ਲੱਗਦੀ ਜਿਨ੍ਹਾਂ ਨੇ ਉਸਨੂੰ ਕਾਤਲ ਤੇ ਕੁਕਰਮੀ ਸਿੱਧ ਕਰ ਦਿੱਤਾ, ਉਹ ਟੈਲੀਫਿਲਮ ਜਿਹਦੇ ਚ ਉਸਦਾ ਨਾਂ ਤੱਕ ਦਾ ਜ਼ਿਕਰ ਨਹੀਂ, ਭਾਵੇਂ ਕਿ ਘਟਨਾਵਾਂ ਮਿਲਦੀਆਂ, ਔਰ ਉਸ ਫਿਲਮ ਦੇ ਸ਼ੁਰੂਆਤ ਦੇ ਉੱਤੇ ਲਿਖ ਦਿੱਤਾ ਗਿਆ ਇਹਦੇ ਵਿੱਚ ਜਿੰਨੀਆਂ ਵੀ ਘਟਨਾਵਾਂ ਨੇ ਕਾਲਪਨਿਕ ਘਟਨਾਵਾਂ ਤੇ ਆਧਾਰਿਤ ਹੈ, ਜੇ ਅਸਲੀਅਤ ਚ ਕਿਸੇ ਨਾਲ ਮੇਲ ਖਾ ਜਾਵੇ ਤੇ ਸੰਜੋਗ ਵਾਸਿਆ, ਗੁਣਾਗਾਰ ਤੇ ਸਾਬਤ ਹੀ ਨਹੀਂ ਹੁੰਦੇ। ਪਰ ਤੁਹਾਨੂੰ ਪਤਾ ਕਿ ਪੰਜਾਬ ਦੀ ਧਰਤੀ ਤੇ ਗੁਰਮਤ ਦਾ ਸੱਚਾ ਪ੍ਰਚਾਰ ਕਰਨਾ ਇੰਡੀਆ ਦੀ ਧਰਤੀ ਤੇ ਬੜਾ ਮੁਸ਼ਕਲ ਹੈ, ਔਰ ਇਹਨਾਂ ਮੁਸ਼ਕਲਾਂ ਦੇ ਦੌਰ ਚੋਂ ਲੰਘਣਾ ਪੈ ਰਿਹਾ। ਢਾਡੀ ਜੱਥਾ ਗੁਰਮੁਖ ਪਿਆਰੇ ਜ਼ਿਕਰ ਕਰ ਰਹੇ ਸੀ ਤਾਂ ਦਾਸ ਨੇ ਇਹ ਬੇਨਤੀ ਕਰਨੀ ਜ਼ਰੂਰੀ ਸਮਝੀ, ਪਰ ਗੁਰੂ ਕਿਰਪਾ ਕਰੇ ਜਿੱਥੇ ਗੁਰਮੁਖ ਪਿਆਰੇ ਅੱਗੇ ਇੰਨੇ ਮੁਕੱਦਮੇ ਡੇਰੇ ਸਰਸੇ ਦੇ ਸੰਬੰਧ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪਾਂ ਦੀ ਸੇਵਾ ਸੰਭਾਲ, ਆਪ ਨੂੰ ਪਤਾ 2004 ਤੋਂ ਲੈ ਕੇ ਹੁਣ ਤੱਕ ਨਿਰੰਤਰ ਉਹ ਸੇਵਾ ਚੱਲ ਰਹੀ ਹੈ। 550 ਦੇ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਮੜੀਆਂ ਕਬਰਾਂ ਤੋਂ ਬਹੁਤ ਹੀ ਬੇਅਦਬੀ ਵਾਲੀਆਂ ਥਾਵਾਂ ਤੋਂ ਚੁੱਕ ਕੇ ਤੇ ਸਹੀ ਜਗ੍ਹਾ ਦੇ ਉੱਪਰ ਉਹਨਾਂ ਦਾ ਸਨਮਾਨ ਸਾਹਿਤ ਗੁਰਮੁਖ ਪਿਆਰਿਓ ਪ੍ਰਕਾਸ਼ ਕੀਤਾ ਗਿਆ। ਉਸ ਵੇਲੇ ਵੀ ਬੜੀਆਂ ਮੁਸ਼ਕਲਾਂ ਸਾਹਮਣੇ ਆ ਗਿਆ ਸੀ, ਬੱਲੂਆਣੇ ਦੀ ਘਟਨਾ ਦਾ ਤੁਸੀਂ ਅਖਬਾਰਾਂ ਵਿੱਚ, ਪੇਪਰਾਂ 'ਚ, TV ਚੈਨਲਾਂ ਤੇ ਪੜ੍ਹਿਆ। ਉਸ ਵੇਲੇ ਦੇ ਵੀ ਝੂਠੇ ਮੁਕੱਦਮੇ, ਹੁਣ ਤੱਕ ਬਹੁਤ ਝੂਠੇ ਮੁਕੱਦਮੇ, ਦਾਸ ਨੂੰ ਤੇ ਗਿਣਤੀ ਨਹੀਂ ਰਹੀ ਕਿੰਨੀਆਂ ਕੁ FIR ਸਰਕਾਰਾਂ ਨੇ ਦਰਜ ਕਰ ਦਿੱਤੀਆਂ। ਹਰਿਆਣਾ ਸਟੇਟ, ਪੰਜਾਬ ਸਟੇਟ ਔਰ ਰਾਜਸਥਾਨ, 3 ਸਟੇਟਾਂ ਦੇ ਅੰਦਰ। ਤੇ ਜਦੋਂ ਇਹ ਮੁਕੱਦਮੇ ਦਰਜ ਕੀਤੇ, ਮੀਡੀਆ ਵਾਲੇ ਵੀਰ ਕਹਿੰਦੇ ਤੁਹਾਡਾ ਕੀ ਖਿਆਲ ਹੈ ਤੇ ਅਸੀਂ ਕਿਹਾ ਸਾਡੇ ਛੋਟੇ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਬਜ਼ੁਰਗਾਂ ਤੋਂ ਕਹਿੰਦੇ ਸੀ ਜਦ ਉਖੜੀ ਚ ਸਿਰ ਦਿੱਤਾ ਤੇ ਮੋਹਰਿਆਂ ਦਾ ਕੀ ਡਰ ਕੇ ਚਾਰ ਪੈ ਗਏ ਕਿ ਦਸ ਪੈ ਗਏ ਕਿ ਵੀਹ ਪੈ ਗਏ। ਜਦੋਂ ਧਰਮ ਦੇ ਰਾਹ ਤੇ ਤੁਰੇ ਆ, ਸੱਚਾਈ ਦੇ ਰਾਹ ਤੇ ਤੁਰੇ ਆ, ਸਿੱਖੀ ਦੀ ਗੱਲ ਲੈ ਕੇ ਤੁਰੇ ਆ, ਤੇ ਇਹੋ ਜਿਹੇ ਮੁਕੱਦਮੇ ਦਸ ਦਰਜ ਹੋਰ ਵੀ ਸਰਕਾਰਾਂ ਕਰ ਦੇਣ, ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ। ਪਰ ਇਹ ਸਾਨੂੰ ਸਿੱਖੀ ਦੇ ਪ੍ਰਚਾਰ ਦੇ ਮਾਰਗ ਤੋਂ ਡੇਗ ਨਹੀਂ ਸਕਦੇ, ਹਟਾ ਨਹੀਂ ਸਕਦੇ। ਸਿੱਖੀ ਦੇ ਮਾਰਗ ਤੇ, ਸਿੱਖੀ ਪ੍ਰਚਾਰ ਦੇ ਮਾਰਗ ਤੇ ਇਸੇ ਤਰ੍ਹਾਂ ਅਡੇਗ ਚੱਲਦੇ
ਰਹਿਣਗੇ।
ਮੁਕੱਦਮੇ ਉਸੇ ਤਰ੍ਹਾਂ ਪਏ ਨੇ, ਹਰਿਆਣੇ ਚ ਵੀ ਦਰਜ ਹੋਏ, ਪੰਜਾਬ ਚ ਵੀ ਦਰਜ ਹੋਏ। ਪਰ ਹੈਰਾਨੀ ਦੀ ਗੱਲ ਹੈ ਗੁਰਮੁਖ ਪਿਆਰਿਓ, ਤੁਸੀਂ ਵੀ ਹੈਰਾਨ ਹੋਵੋਗੇ ਕਿਉਂਕਿ ਤੁਸੀਂ ਇੱਥੇ ਕਾਨੂੰਨ ਚ ਜਿਉਂਦੇ ਹੋ। ਕਾਨੂੰਨ ਅਨੁਸਾਰ ਇੱਥੇ ਕਾਰਵਾਈਆਂ ਹੁੰਦੀਆਂ, ਉੱਥੇ ਤੇ ਕੋਈ ਕਾਨੂੰਨ ਨਹੀਂ ਆ। ਝੂਠੇ ਮੁਕੱਦਮੇ ਦਰਜ ਹੁੰਦੇ ਆ, ਰੱਦ ਹੁੰਦੇ ਆ, ਡਸਟਬਿਨਾਂ ਚ ਸਿੱਟ ਦਿੰਦੇ, ਫਾਈਲਾਂ ਪਈਆਂ ਰਹਿੰਦੀਆਂ। ਅੱਜ ਤਕਰੀਬਨ 20 ਦਿਨ ਹੋ ਗਏ ਮੁਕੱਦਮੇ ਦਰਜ ਹੋਇਆ ਨੂੰ, ਪਰ ਇੱਕ ਵੀ ਸਿਪਾਹੀ ਸਾਡੇ ਤੱਕ ਨਹੀਂ ਪਹੁੰਚਿਆ ਇਹ ਇਨਫਰਮੇਸ਼ਨ ਲੈ ਕੇ ਕਿ ਤੁਹਾਡੇ ਤੇ ਮੁਕੱਦਮਾ ਦਰਜ ਕੀਤਾ ਗਿਆ। ਅਖਬਾਰਾਂ ਚ ਤੁਰਿਆ ਫਿਰਦਾ, ਨਾ ਹੀ ਦਾਸ ਨੇ ਜ਼ਮਾਨਤ ਕਰਾਈ ਹੈ, ਨਾ ਹੀ ਅੱਜ ਤੱਕ ਕਿਸੇ ਕੇਸ ਚ ਪਹਿਲਾਂ। ਜੇ ਬਾਜਾ ਖਾਨਾ ਘਟਨਾ ਵੇਲੇ ਗ੍ਰਿਫ਼ਤਾਰ ਕਰਕੇ ਫਿਰੋਜ਼ਪੁਰ ਜੇਲ੍ਹ ਚ ਬੰਦ ਕਰ ਦਿੱਤਾ ਕਿ ਝੂਠੇ ਸੌਦੇ ਦੇ ਖਿਲਾਫ਼ ਪ੍ਰਚਾਰ ਬੰਦ ਕਰ ਦਿਓ, 15 ਦਿਨ ਬੰਦੀ ਰੱਖਿਆ, ਉੱਥੇ ਗੁਰਮੁਖ ਪਿਆਰੇ ਨਜ਼ਰਬੰਦ ਰੱਖਿਆ। ਬਾਰ ਬਾਰ ਸਰਕਾਰ ਦੇ ਵਿਚੋਲੇ, ਸਰਕਾਰ ਦੇ ਨੁਮਾਇੰਦੇ ਜਾਂਦੇ ਸੀ ਕਿ ਤੁਸੀਂ ਜ਼ਮਾਨਤ ਲਓ ਤੇ ਬਾਹਰ ਆ ਜਾਓ, ਬਾਹਰ MP ਇਲੈਕਸ਼ਨ ਹੈ, ਸਾਨੂੰ ਸੰਭਾਲਣਾ ਬੜਾ ਮੁਸ਼ਕਲ ਹੋ ਰਿਹਾ, ਬੜਾ ਖਲਲ ਪੈ ਰਿਹਾ। ਸੰਗਤਾਂ ਚ ਜਾਗਰੂਕਤਾ ਆਈ ਹੈ, ਸੰਗਤਾਂ ਰੋਜ਼ ਕਰ ਰਹੀਆਂ ਨੇ। ਤੇ ਦਾਸ ਨੇ ਉਦੋਂ ਵੀ ਬੇਨਤੀ ਕਰ ਦਿੱਤੀ, ਅਸੀਂ ਕਿਹਾ ਜਿਸ ਤਰ੍ਹਾਂ ਝੂਠੇ ਮੁਕੱਦਮੇ ਦਰਜ ਕੀਤੇ ਇਸੇ ਤਰ੍ਹਾਂ ਹੀ ਰੱਦ ਕਰੋਗੇ, ਅਸੀਂ ਜ਼ਮਾਨਤ ਨਹੀਂ ਲੈਣੀ ਤੇ ਸੱਜ ਜਾਣੇ ਗੁਰੂ ਸਾਹਿਬ ਦੀ ਹਜ਼ੂਰੀ ਚ ਸੱਚਾ ਵਜਣ। ਕਿੰਨੇ ਵਕਾਲਤਨਾਮੇ ਵਕੀਲਾਂ ਦੇ ਭੇਜੇ ਗਏ ਪਰ ਦਾਸ ਨੇ ਸਾਈਨ ਨਹੀਂ ਕੀਤੇ। ਅਖੀਰ 15 ਦਿਨਾਂ ਬਾਅਦ ਪੰਜਾਬ ਸਰਕਾਰ ਨੂੰ ਹੱਥ ਖੜੇ ਕਰਕੇ ਸਾਨੂੰ ਬਿਨਾਂ ਸਰਦ ਰਿਹਾ ਕਰਨਾ ਪਿਆ। ਇਹ ਸਾਧ ਸੰਗਤ ਦੀ ਕਿਰਪਾ, ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼, ਉਹ ਮੁਕੱਦਮਾ ਆਪੇ ਹੀ, ਉਹ ਜਿਹੜੀਆਂ ਧਾਰਾ ਸੀ ਵਿਡਰਾ ਕਰ ਲਈਆਂ, ਆਪੇ ਹੀ ਕੇਸ ਨੂੰ ਡਸਟਬਿਨ ਚ ਸਿੱਟ ਦਿੱਤਾ। ਜਦੋਂ ਸੰਗਤ ਨਾਲ ਹੈ, ਸੱਚਾਈ ਨਾਲ ਹੈ, ਔਰ ਗੁਰੂ ਸਾਹਿਬ ਦਾ ਆਸ਼ੀਰਵਾਦ ਹੈ, ਤੇ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਹੈ। ਜਿਵੇਂ ਹੁਣੇ ਜ਼ਿਕਰ ਹੋਇਆ ਸੀ ਕਿ ਮੁਕੱਦਮੇ ਦਰਜ ਸ਼ਾਇਦ ਨਾ ਆ ਸਕਣ, ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਇਹ ਵੱਖਰੀ ਗੱਲ ਹੈ ਕਿ ਸਮਾਂ ਨਹੀਂ ਬਣਿਆ, ਜੋ 2 ਸਾਲਾਂ ਬਾਅਦ ਇੱਥੇ ਤਕਰੀਬਨ ਗਿਣਤੀ ਦੇ ਦਿਨਾਂ 10 ਕੁ ਦਿਨਾਂ ਵਾਸਤੇ ਇੱਥੇ ਪਹੁੰਚੇ ਆ। ਪੰਜਾਬ ਦੀ ਧਰਤੀ ਤੇ ਵੱਡੇ ਸਮਾਗਮ ਉਲੀਕੇ ਹੋਏ ਆ, ਵਾਪਸ ਜਾ ਕੇ ਉਹਨਾਂ ਸਮਾਗਮਾਂ ਚ ਸ਼ਿਰਕਤ ਕਰਨੀ ਹੈ। ਥੋੜੇ ਕੁ ਦਿਨ ਇੰਗਲੈਂਡ ਦੀ ਧਰਤੀ ਤੇ ਆਮ ਸੰਗਤਾਂ ਦੀ ਸੇਵਾ, ਕੁਛ ਕੁ ਗੁਰੂ ਘਰਾਂ ਦੇ ਅੰਦਰ ਜੋ ਸਮਾਂ ਬਣਿਆ, ਉੱਥੇ ਸੇਵਾ ਕਰਕੇ ਵਾਪਸ ਚਲੇ ਜਾਣਾ। ਸੋ ਦਾਸ ਨੇ ਬੇਨਤੀ ਕੀਤੀ ਹੈ, ਸੱਚ ਦਾ ਪ੍ਰਚਾਰ ਕਰਦੇ ਹਾਂ, ਗੁਰਬਾਣੀ ਦੀ ਗੱਲ ਕਰਦੇ ਹਾਂ, ਸੱਚ ਤੇ ਪਹਿਰਾ ਦਿੰਦੇ ਹਾਂ। ਮੁਸ਼ਕਲਾਂ ਆਉਂਦੀਆਂ ਨੇ, ਗੁਰਮੁਖ ਪਿਆਰਿਓ ਬੜੀਆਂ ਮੁਸ਼ਕਲਾਂ, ਬੜੇ ਉਤਰਾਵਾਂ ਚੜਾਵਾਂ ਚੋਂ ਲੰਘਣਾ ਪੈਂਦਾ, ਬੜੇ ਡਰਾਵੇ ਧਮਕੀਆਂ ਲਾਲਚ ਬਹੁਤ ਕੁਛ ਆਉਂਦਾ, ਪਰ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਹੈ, ਸੰਗਤ ਦੇ ਚਰਨਾਂ ਚ ਅਰਦਾਸ ਹੈ ਕਿ ਜਿੰਨਾ ਚਿਰ ਤੁਹਾਡੀ ਰਹਿਮਤ ਹੈ, ਸਤਿਗੁਰ ਦੀ ਰਹਿਮਤ ਹੈ, ਉਹਨਾਂ ਚਿਰ ਸਾਨੂੰ ਕੋਈ ਇਸ ਮਾਰਗ ਤੋਂ ਡਿਗਾ ਨਹੀਂ ਸਕਦਾ। ਤੁਸੀਂ ਕਿਰਪਾ ਬਣਾਈ ਰੱਖਣੀ ਕਿ ਸਤਿਗੁਰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ, ਮਿਹਰ ਕਰਨ, ਸਤਿਗੁਰਾਂ ਦਾ, ਮਹਾਂਪੁਰਖਾਂ ਦਾ, ਸੰਗਤਾਂ ਦਾ ਆਸ਼ੀਰਵਾਦ ਬਣਿਆ ਰਹੇ। ਸੋ ਆਓ ਅੱਗੇ ਅੱਜ ਦੇ ਸਮਾਗਮ ਵਾਲੇ ਪਾਸੇ ਇੱਕ ਦੋ ਘਟਨਾਵਾਂ ਦਾ ਜ਼ਿਕਰ ਕਰਕੇ ਦਾਸ ਖਮਾ ਮੰਗੇ, ਕਿਉਂਕਿ ਸਾਧੂ ਮਹਾਂਪੁਰਖਾਂ ਦੀ ਗੱਲ। ਤੇ ਹੁਣ ਇੱਕ ਤੀਸਰੀ ਕੰਪਨੀ ਨੇ ਦਾਸ ਦੀ CD ਵੀ ਰਿਲੀਜ਼ ਕੀਤੀ ਹੈ, ਜਿਹਦਾ ਨਾਂ ਹੀ ਹੈ ਸੰਤਾਂ ਦੀ ਸਿੱਖ ਪੰਥ ਨੂੰ ਦੇਣ, ਕਿਉਂਕਿ ਵੱਡੇ ਵੱਡੇ ਪੋਸਟਰ ਲੱਗੇ ਹੋਏ ਆ। ਪੰਜਾਬ ਵਿੱਚ ਇੱਕ ਐਸੀ ਲੋਬੀ ਖੜੀ ਹੋਈ ਹੈ ਜਿਨ੍ਹਾਂ ਨੇ ਗੁਰਦੁਆਰਿਆਂ ਦੇ ਥੰਭਲਿਆਂ ਤੇ, ਗੁਰਦੁਆਰਿਆਂ ਦੀਆਂ ਕੰਧਾਂ ਤੇ ਵੱਡੇ ਵੱਡੇ ਪੋਸਟਰ ਛਾਪ ਕੇ ਲਾ ਦਿੱਤੇ, ਜਿਨ੍ਹਾਂ ਦੇ ਹੈਡਿੰਗ ਹੈ ਖਾਲਸਾ ਜੀ ਜਾਗੋ, ਸੰਤ ਬਾਬੇ ਤਿਆਗੋ। ਉਹਨਾਂ ਨੇ ਸਾਰਿਆਂ ਨੂੰ ਇੱਕੋ ਰਾਹ ਤੇ ਹੀ ਤੋੜ ਦਿੱਤਾ, ਸਾਰਿਆਂ ਨੂੰ ਗਧੇ ਘੋੜੇ ਦਾ ਮੁੱਲ ਇੱਕੋ ਹੀ ਪਾਇਆ। ਉਹਨਾਂ ਇਹ ਨਹੀਂ ਦੇਖਿਆ ਕਿ ਕਿੰਨੇ ਸਾਧੂ ਮਹਾਂਪੁਰਖ, ਜਿਨ੍ਹਾਂ ਦਾ ਦਾਸ ਨੇ ਪਹਿਲਾਂ ਜ਼ਿਕਰ ਕੀਤਾ, ਉਹਨਾਂ ਨੇ ਕੌਮ ਦੀ ਕੀ ਸੇਵਾ ਕੀਤੀ ਹੈ, ਕਥਾ ਕੀਰਤਨ ਦੇ ਰਾਹੀਂ, ਬਾਣੀ ਦੇ ਪ੍ਰਚਾਰ ਰਾਹੀਂ। ਹੁਣ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲੇ ਇੱਥੇ ਆਪ ਜੀ ਦੇ ਦਰਸ਼ਨ ਕਰਕੇ ਗਏ ਆ, ਉਹਨਾਂ ਪਾਣੀ ਦੀ ਸ਼ੁੱਧਤਾ ਦੀ ਗੱਲ ਕੀਤੀ ਹੈ, ਵਾਤਾਵਰਣ ਦੀ ਸ਼ੁੱਧਤਾ ਦੀ ਗੱਲ ਕੀਤੀ, ਕਿੱਡੀ ਵੱਡੀ ਸੇਵਾ। ਰਾਸ਼ਟਰਪਤੀ ਅਵਾਰਡ ਨਾਲ ਸਨਮਾਨ ਹੋਇਆ, ਵਿਦੇਸ਼ਾਂ ਚ ਸਨਮਾਨ ਹੋਏ ਆ, ਉਹਨਾਂ ਨੇ ਸੇਵਾ ਜੋ ਸੰਤ ਮਹਾਂਪੁਰਖਾਂ ਦੀ ਸੇਵਾ। ਦਾਸ ਮੋਟੇ ਦੇ ਲਫ਼ਜ਼ਾਂ ਚ ਜ਼ਿਕਰ ਕਰੇ, ਬਹੁਤਾ ਵਿਸਥਾਰ ਵਿੱਚ ਨਾ ਜਾਂਦਾ ਹੋਇਆ, ਗੁਰਮੁਖੋ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਸਾਨੂੰ ਸਤਿਕਾਰ ਸਿਖਾਇਆ ਤੇ ਮਹਾਂਪੁਰਖਾਂ ਨੇ, ਜੇ ਬਾਣੀ ਦਾ ਸ਼ੁੱਧ ਪਾਠ ਸਿਖਾਇਆ ਤੇ ਮਹਾਂਪੁਰਖਾਂ ਨੇ, ਜੇ ਸਾਨੂੰ ਗੁਰਬਾਣੀ ਦੇ ਅਰਥ ਪੜ੍ਹਾਏ ਤੇ ਸੰਤ ਮਹਾਂਪੁਰਖਾਂ ਨੇ, ਜੇ ਅੱਜ ਪਿੰਡਾਂ 'ਚ ਵੱਡੇ ਵੱਡੇ ਅੰਮ੍ਰਿਤ ਸੰਚਾਰ ਹੋ ਰਹੇ ਆ, ਧਾਰਮਿਕ ਦੀਵਾਨ ਸਜ ਰਹੇ ਆ ਤੇ ਸੰਤ ਮਹਾਂਪੁਰਖਾਂ ਦੇ, ਜੇ ਸਾਡੇ ਹਿਸਟੋਰੀਕਲ ਪਲੇਸ ਇਤਿਹਾਸਕ ਗੁਰਦੁਆਰੇ ਜਿੰਨੇ ਭਾਰਤ ਦੀ ਧਰਤੀ ਤੇ ਬਣੇ ਆ, ਜਿੰਨੀਆਂ ਇਮਾਰਤਾਂ ਖੜੀਆਂ ਨੇ, ਭਾਵੇਂ ਅੱਜ ਉੱਥੇ SDPC ਦਾ ਪ੍ਰਬੰਧ ਆ, ਪਰ ਜਿਹੜੀਆਂ ਇਮਾਰਤਾਂ ਖੜੀਆਂ ਕਿਹਨਾਂ ਨੇ ਬਣਾਈਆਂ? ਸੰਤ ਮਹਾਂਪੁਰਖਾਂ ਨੇ, ਤੁਹਾਡੇ ਸਹਿਯੋਗ ਦੇ ਨਾਲ। ਸੇਵਾ ਤੁਹਾਡੀ ਹੈ, ਲਾ ਰਹੇ ਨੇ ਮਹਾਂਪੁਰਖ। ਜੇ ਸਾਡੇ ਇਤਿਹਾਸਕ ਗੁਰਦੁਆਰੇ ਬਣੇ ਤੇ ਸਾਧੂ ਮਹਾਂਪੁਰਖਾਂ ਨੇ ਬਣਾਏ, ਵੱਡੇ ਵੱਡੇ ਅੱਜ ਸਕੂਲ, ਕਾਲਜ, ਹਾਸਪਿਟਲ, ਡਿਸਪੈਂਸਰੀਆਂ, ਔਰ ਖਿਆਲ ਕਰਿਓ ਇਹੋ ਜਿਹੇ ਦਰਿਆਵਾਂ ਦੇ ਉੱਤੇ ਪੁਲ ਜਿਨ੍ਹਾਂ ਤੋਂ ਸਰਕਾਰਾਂ ਹੱਥ ਖੜੇ ਕਰ ਗਈਆਂ ਸੀ, ਅੱਜ ਕਾਲ ਸੇਵਾ ਵਾਲੇ ਮਹਾਂਪੁਰਖਾਂ ਨੇ ਉਹ ਦਰਿਆਵਾਂ ਤੇ ਪੁਲ ਬਣਾ ਦਿੱਤੇ। ਸੰਤ ਮਹਾਂਪੁਰਖਾਂ ਨੇ, ਸੰਤ ਮਹਾਂਪੁਰਖਾਂ ਦਾ ਯੋਗਦਾਨ ਦਾਸ ਜ਼ਿਕਰ ਕਰ ਰਿਹਾ, ਸਾਧੂ ਸੰਤ ਮਹਾਂਪੁਰਖਾਂ ਦੀ ਸਿੱਖ ਪੰਥ ਨੂੰ ਦੇਣ। ਜਿਹੜੇ ਕਹਿੰਦੇ ਖਾਲਸਾ ਜੀ ਜਾਗੋ, ਸੰਤ ਬਾਬੇ ਤਿਆਗੋ, ਇਹ ਕਿੰਨਾ ਦੇ ਸੰਦਰਭ ਵਿੱਚ? ਹਾਂ, ਤਿਆਗਣੇ ਨੇ ਕੌਣ? ਅਸੀਂ ਨੂਰ ਮਹਿਲੀਆ ਤਿਆਗਣਾ, ਅਸੀਂ ਡੇਰਾ ਸਰਸਾ ਵਾਲਾ ਤਿਆਗਣਾ, ਅਸੀਂ ਭੰਡਿਆਰੇ ਵਾਲਾ ਤਿਆਗਣਾ, ਅਸੀਂ ਰਾਧਾ ਸਵਾਮੀ ਤਿਆਗਣਾ, ਤੇ ਜਿਹੜੇ ਇਹੋ ਜਿਹੜੇ ਆਪਣੇ ਆਪ ਦੀ ਦੇਹਾਂ ਦੀ ਪੂਜਾ ਕਰਾਉਂਦੇ ਦੇਹਧਾਰੀ ਗੁਰੂ ਆ, ਉਹਨਾਂ ਸੰਤਾਂ ਨੂੰ ਜਿਹੜੇ ਪਖੰਡੀ ਸੰਤ ਆ, ਜਿਹੜੇ ਧਰਮ ਦੇ ਨਾਂ ਤੇ ਕਲੰਕ ਸੀ, ਉਹਨਾਂ ਦਾ ਤਿਆਗ ਕਰਨਾ, ਜਿਹੜੇ ਗੁਰੂ ਦੀ ਸੇਵਾ ਚ ਲੱਗੇ ਆ, ਉਹਨਾਂ ਦੇ ਮੋਢੇ ਨਾਲ ਮੋਢਾ ਜੋੜ।
ਬੋਲੇ
ਸਰਕਾਰ ਅੱਜ ਕਿਉਂ ਇੱਥੇ ਯਾਦਾਂ ਮਨਾਈਆਂ ਜਾ ਰਹੀਆਂ, ਉਹਨਾਂ ਦੀ ਯਾਦ ਵਿੱਚ ਸਮਾਗਮ? ਮਹਾਂਪੁਰਖ ਜਿਨ੍ਹਾਂ ਦਾ ਜੀਵਨ ਬਾਣੀ ਅਨੁਸਾਰ ਜੀਵਿਆ, ਆਠ ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਨ ਹੈ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪੰਗ ਸਾਰੂ। ਸਾਧੂ ਮਹਾਂਪੁਰਖ ਜਿਨ੍ਹਾਂ ਦੀ ਡਿਊਟੀ ਵਾਹਿਗੁਰੂ ਵੱਲੋਂ ਗੁਰਮੁਖ ਪਿਆਰਿਓ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜੋ ਪਾਵੈ ਨਾਮ, ਔਰ ਜਿਨ੍ਹਾਂ ਦਾ ਮਾਣ ਸਤਿਕਾਰ ਬਾਣੀ ਨੇ ਸਤਿਗੁਰ ਨੇ ਆਪ ਕੀਤਾ ਤੇ ਕਰਵਾਇਆ। ਤੁਸੀਂ ਪੜ੍ਹਦੇ ਹੋ ਜਿਹੜਾ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾ, ਜਿਨ੍ਹਾਂ ਨੇ ਸਤਿਗੁਰ ਨੂੰ ਪੂਜਿਆ ਉਹਨਾਂ ਦੀ ਪੂਜਾ ਸਤਿਗੁਰ ਨੇ ਕਰਵਾਈ ਹੈ। ਦੁਨੀਆਂ ਲੱਖ ਜਾਏ, ਇਹੋ ਜਿਹੇ ਲੱਖ ਲੋਕ ਪੈਦਾ ਹੋ ਜਾਣ, ਦਾਸ ਦਾਵੇ ਦਾ ਇੱਕ ਵਚਨ ਤੁਹਾਡੇ ਪਿਆਰ ਚ ਕਰਦਾ, ਗੁਰਮੁਖੋ ਕਿਆ ਤਾਕਤ ਹੈ ਜਮਾਨੇ ਮੇਂ ਚਮਕੇ ਨਕੀ ਘਟਾਣੇ ਕੀ। ਇਹ ਮਹਾਂਪੁਰਖ ਜਿਨ੍ਹਾਂ ਦਾ ਜ਼ਿਕਰ ਕੀਤਾ, ਜਿਹੜੇ ਇੰਨੀਆਂ ਵੱਡੀਆਂ ਸੇਵਾਵਾਂ ਕਰ ਰਹੇ ਆ, ਇਹਨਾਂ ਦੇ ਨਾਮ ਨੂੰ, ਇਹਨਾਂ ਦੀ ਚਮਕ, ਇਹਨਾਂ ਦੀ ਰੋਸ਼ਨੀ ਨੂੰ ਕੌਣ ਖਤਮ ਕਰ ਸਕਦਾ? ਕਿੰਨੇ ਗੁਰਮੁਖ ਪਿਆਰੇ ਵਿਦਵਾਨ, ਅਖੌਤੀ ਬੁੱਧੀਜੀਵੀ ਪੈਦਾ ਹੋ ਜਾਣ, ਕਿੰਨੇ ਲਖਾਜੀ ਪੈਦਾ ਹੋ ਜਾਣ, ਕਿੰਨੇ ਇਹੋ ਜਿਹੇ ਸਿੱਖ ਪੰਥ ਵਿਰੋਧੀ ਪੈਦਾ ਹੋ ਜਾਣ, ਉਹ ਨਹੀਂ ਖਤਮ ਕਰ ਸਕਦੇ। ਕਿੰਨਾ ਜ਼ੋਰ ਲਗਾ ਲੈਣ, ਏਡੀਆਂ ਵੱਡੀਆਂ ਸੇਵਾਵਾਂ। ਜੇ ਕਥਾ ਕੀਰਤਨ ਸੁਣਾਇਆ, ਅੱਧੀ ਸਦੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਕੀਰਤਨ ਕਰਦੇ ਰਹੇ ਗੁਰਮੁਖ ਪਿਆਰਿਓ, ਅੱਧੀ ਸਦੀ। ਤੇ ਜੇ ਤੁਹਾਡੀ ਇੱਥੇ ਸਹੁ ਥਾਲ ਦੀ ਸਟੇਜ ਤੇ ਉਸ ਵੇਲੇ ਦੇ SDPC ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਗੁਰਚਰਨ ਸਿੰਘ ਟੌੜਾ, ਜੇ ਉਹ ਬੋਲਦਾ ਗੁਰਦੁਆਰਾ ਗਜ਼ਟ ਦੇ ਵਿੱਚ ਲਿਖਿਆ ਹੋਇਆ, ਉਹ ਕਹਿੰਦਾ ਉਹ ਗੁਰਮੁਖੋ ਮੈਂ ਵਿਦੇਸ਼ਾਂ ਵਿੱਚ ਵੀ ਆ ਕੇ ਦੇਖਿਆ, ਮੈਂ ਦੇਸ਼ ਚ ਵੀ ਦੇਖਦਾ, ਸਾਡੇ ਕੋਲੇ ਪੰਥ ਦਾ ਬਜਟ ਹੈ, ਗੋਲਕਾਂ ਦੇ ਰੂਪ ਵਿੱਚ ਉਹ ਸੰਗਤਾਂ ਦਾ ਦਸਵੰਧ ਚੜਾਵਾ ਸਾਡੇ ਕੋਲ ਚੜਦਾ, ਸਿੱਖ ਕੌਮ ਦਾ ਸਭ ਤੋਂ ਵੱਡਾ ਦਸਵੰਧ ਫੰਡ ਸਾਡੇ ਕੋਲ ਹੈ, ਪਰ ਜਿਹੜਾ ਅਰਬਾਂ ਖਰਬਾਂ ਦੇ ਫੰਡ ਨਾਲ ਸਿੱਖੀ ਦਾ ਪ੍ਰਚਾਰ ਅਸੀਂ ਨਹੀਂ ਕਰ ਸਕੇ। ਉਹ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਨੇ ਅੱਧੀ ਸਦੀ ਇੱਕ ਢੋਲਕੀ ਤੇ ਚਮਟੇ ਦੇ ਨਾਲ ਵੱਧ ਕਰਕੇ ਦਿਖਾ ਦਿੱਤਾ। ਰੱਜ ਕੇ ਆਖੋ ਸਤਨਾ, ਇਹ ਗੁਰਦੁਆਰਾ ਗਜਟ ਦੇ ਵਿੱਚ ਦਰਜ ਹੈ। ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਬੋਲੀ ਕੋਈ ਸਪੀਚ ਜੋ ਗੁਰਦੁਆਰਾ ਸਿੰਘ ਸਭਾ ਸੌਥਾਲ ਵਿੱਚ, ਕਹਿੰਦੇ ਜਿਹੜਾ ਕੰਮ ਅਸੀਂ ਅਰਬਾਂ ਦੇ ਨਾਲ ਨਹੀਂ ਕਰ ਸਕੇ, ਇੰਨੀ ਮਾਇਆ ਨਾਲ ਨਹੀਂ ਕਰ ਸਕੇ, ਇੱਕ ਢੋਲਕੀ ਦੇ ਚਮਟੇ ਕੀਰਤਨ ਦੁਆਰਾ ਸੰਤ ਈਸ਼ਰ ਸਿੰਘ ਨੇ ਕਰ ਦਿੱਤਾ। ਤੇ ਖਿਆਲ ਕਰਿਓ ਗੁਰਮੁਖੋ, ਮਹਾਂਪੁਰਖਾਂ ਦੀ ਗੱਲ ਆ, ਤੁਹਾਡੀ ਇੰਗਲੈਂਡ ਦੀ ਧਰਤੀ ਦੀ ਗੱਲ ਲੈ ਲਓ, ਬਾਕੀ ਛੱਡ ਦਿਓ, ਪਾਸੇ ਰੱਖ ਦਿਓ। ਬੋਲ ਕੇ ਪ੍ਰਚਾਰ ਕਰਨਾ, ਹੱਥੀ ਕੁਛ ਕਰਕੇ ਪ੍ਰਚਾਰ ਕਰਨਾ ਤੇ ਛੱਡੋ। ਦਮਦਮੇ ਟਕਸਾਲ ਦੇ ਮੁਖੀ ਸੱਚਖੰਡ ਵਾਸੀ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ, ਆ ਤੁਹਾਡੇ ਆ ਇੰਗਲੈਂਡ ਦਾ ਜਿੰਨਾ ਜੰਗ ਤਬਕਾ, ਜਿੰਨਾ ਨੌਜਵਾਨ, ਗੁਰਮੁਖ ਪਿਆਰਿਓ ਬਿਨਾਂ ਬੋਲੇ ਤੋਂ ਜਿਹੜੀ ਸਿੱਖੀ ਇਹਨਾਂ ਚ ਭਰ ਦਿੱਤੀ, ਬਾਬਾ ਠਾਕੁਰ ਸਿੰਘ ਨੇ ਕੋਈ ਬੋਲ ਕੇ ਨਹੀਂ ਭਰ ਸਕਿਆ।
ਜਿੰਨੇ
ਇੰਗਲੈਂਡ ਦੀ ਧਰਤੀ ਦੇ ਨੌ ਨੌਜਵਾਨ ਸਾਨੂੰ ਇੱਕ ਦੋ ਚਾਰ ਨਹੀਂ ਸੈਂਕੜੇ ਨੌਜਵਾਨ ਮਿਲੇ ਆ ਤੇ ਜੇ ਉਹਨਾਂ ਨੂੰ ਪੁੱਛੀਦਾ ਕਿ ਤੁਸੀਂ ਸਿੱਖੀ ਵੱਲ ਕਿਵੇਂ ਪ੍ਰੇਰਿਤ ਹੋਏ ਤਾਂ ਉਹ ਕਹਿੰਦੇ ਸੰਤ ਬਾਬਾ ਠਾਕੁਰ ਸਿੰਘ ਦੇ ਜੀਵਨ ਤੋਂ ਉਹਨਾਂ ਦਾ ਜੋ ਬਾਣੀ ਦਾ 24 ਘੰਟੇ ਬਾਣੀ ਦਾ ਪ੍ਰਵਾਹ ਬਾਣੀ ਪੜ੍ਹੀ ਜਾਣੀ ਉਹਨਾਂ ਨੇ ਕਦੇ ਕੋਈ ਸਪੀਚ ਨਹੀਂ ਦਿੱਤੀ ਬਹੁਤੇ ਲੰਬੇ ਲੈਕਚਰ ਨਹੀਂ ਸੀ ਦਿੱਤੇ ਬਾਬੇ ਠਾਕੁਰ ਸਿੰਘ ਨੇ ਭਾਵੇਂ ਕੋਈ ਵਿਦਵਾਨ ਸਨ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੋਂ ਵਿਦਿਆ ਲਈ ਉਹਨਾਂ ਦੀ ਸੇਵਾ ਕੀਤੀ ਗੜਬਈ ਰਹਿ ਕੇ ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਦੀ ਸੰਗਤ ਵਿੱਚ ਰਹੇ ਔਰ ਉਹਨਾਂ ਦੀ ਚੋਣ ਸੀ ਜਿਨ੍ਹਾਂ ਨੇ ਅੱਜ ਕੌਮ ਦੀ ਅਗਵਾਈ ਕੀਤੀ ਜਿਨ੍ਹਾਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਖਿਤਾਬ ਦਿੱਤਾ ਗਿਆ ਪੂਰੇ ਪੰਥ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹ ਸੰਤ ਬਾਬਾ ਠਾਕੁਰ ਸਿੰਘ ਦੀ ਚੋਣ ਸੀ ਉਹ ਮਹਾਂਪੁਰਖ ਜਿਨ੍ਹਾਂ ਏਡੇ ਵਿਦਵਾਨ ਬ੍ਰਹਮ ਗਿਆਨ ਦੀ ਅਵਸਥਾ ਬੋਲ ਕੇ ਕੁਛ ਨਹੀਂ ਕਿਹਾ ਤੇ ਨਾਲੇ ਇਹੋ ਜਿਹਾ ਗੁਰਮੁਖ ਪਿਆਰਿਓ ਭਜਨ ਪਾਠ ਸੀ ਜੇ ਕਿਤੇ ਸਟੇਜ ਤੇ ਆਏ ਵੀ ਨਾ ਜੇ ਪੰਥ ਨੇ ਮਜਬੂਰ ਕੀਤਾ ਕਿ ਤੁਸੀਂ ਸੰਗਤ ਨਾਲ ਫਤਿਹ ਦੀ ਸਾਂਝ ਕਰੋ ਤੇ ਜੇ ਫਤਿਹ ਬੁਲਾਉਣ ਵਾਸਤੇ ਕਿਤੇ ਸਟੇਜ ਤੇ ਖੜੇ ਹੋਏ ਨਾ ਲੱਖਾਂ ਦੇ ਇਕੱਠ ਵਿੱਚ ਗੁਰਮੁਖ ਪਿਆਰਿਓ ਦਾਸ ਨੇ ਅੱਖੀ ਦੇਖਿਆ 4-5 ਸਾਲ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਵੀ ਦੇਖਿਆ ਕਿ ਜਦੋਂ ਬਾਬਾ ਠਾਕੁਰ ਸਿੰਘ ਮੈਕ ਦੇ ਉੱਤੇ ਜਾ ਕੇ ਤੇ ਹੱਥ ਜੋੜ ਕੇ ਫਤਿਹ ਬੁਲਾਉਂਦੇ ਸੀ ਨਾ ਤੇ ਲੱਖਾਂ ਸੰਗਤਾਂ ਦੇ ਦੌੜਦੇ ਹੋਏ ਮਨ ਟਿਕ ਜਾਂਦੇ ਸੀ
ਬੋਲੇ
ਮਨ ਅਚਲ ਹੋ ਜਾਂਦੇ ਸੀ ਗੁਰਮੁਖ ਪਿਆਰੇ ਡੋਲਦੇ ਮਨ ਟਿਕ ਜਾਂਦੇ ਸੀ ਜਦੋਂ ਬਾਬਾ ਠਾਕੁਰ ਸਿੰਘ ਬਸ ਫਤਿਹ ਬੁਲਾਉਂਦੇ ਸੀ ਸਟੇਜ ਤੇ ਖੜ ਕੇ ਕਿ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਸ ਇੰਨੀ ਗੱਲ ਦੇ ਵਿੱਚ ਭੱਜਦੇ ਹੋਏ ਮਨ ਦੌੜਦੇ ਹੋਏ ਚੰਚਲ ਮਨ ਲੱਖਾਂ ਸੰਗਤਾਂ ਦੇ ਉਸ ਵੇਲੇ ਟਿਕ ਜਾਂਦੇ ਸੀ ਉਹ ਪ੍ਰਤਾਪ ਸੀ ਭਜਨ ਦਾ ਬਾਣੀ ਦਾ ਪਾਠ ਦਾ ਕਿਆ ਤਾਕਤ ਹੈ ਜ਼ਮਾਨੇ ਵਿੱਚ ਚਮਕੇ ਨਿੱਕੀ ਘਟਾਣੇ ਕੀ ਜੇ ਉਹ ਰੋਸ਼ਨ ਸਿਤਾਰੇ ਹੈ ਜੋ ਕਿਆਮਤ ਤੱਕ ਚਮਕੇਗੇ ਜੇ ਕਿਆਮਤ ਤੱਕ ਚਮਕਦੇ ਰਹਿਣੇ ਹੈ ਸੰਤ ਮਹਾਂਪੁਰਖਾਂ ਦਾ ਯੋਗਦਾਨ ਜੇ ਬਾਣੀ ਦੇ ਅਰਥ ਪੜ੍ਹਾਏ ਸੰਤਾਂ ਸਤਿਕਾਰ ਸਿਖਾਇਆ ਸੰਤਾਂ ਪ੍ਰਚਾਰ ਕੀਤਾ ਸੰਤਾਂ ਤੇ ਦਾਸ ਬੇਨਤੀ ਕਰਦਾ ਹੁੰਦਾ ਗੁਰਮੁਖ ਕਿੱਥੇ ਗਏ ਸੀ ਉਦੋਂ ਗੱਲਾਂ ਵਾਲੇ ਜੇ 1978 ਤੋਂ ਬਾਅਦ ਜਦੋਂ ਕੌਮ ਵਿੱਚ ਗਿਰਾਵਟ ਆ ਚੁੱਕੀ ਸੀ ਜਿਸ ਵੇਲੇ ਨਿਗਾਰ ਆ ਚੁੱਕਿਆ ਸੀ ਤੇ ਜਿਸ ਵੇਲੇ ਉਹ ਚੇਤਨਤਾ ਲਿਆਂਦੀ ਜੇ ਸੁੱਤੀ ਹੋਈ ਕੌਮ ਨੂੰ ਜਗਾਇਆ ਤੇ ਉਹ ਵੀ ਸੰਤ ਸੰਤ ਸਿਪਾਹੀ ਸੰਤ ਬਾਬਾ ਜਰਨੈਲ ਸਿੰਘ ਨੇ ਉਹ ਵੀ ਇੱਕ ਸੰਤ ਅੱਜ ਕਿਹਾ ਜਾਂਦਾ ਨਾ ਭਿੰਡਰਾਂ ਵਾਲਾ ਸੰਤ ਸਿਪਾਹੀ ਜਿਹਨੇ ਸੁੱਤੀ ਕੌਮ ਜਗਾਈ ਅੱਜ ਕੌਮ ਵਾਜਾ ਮਾਰ ਰਹੀ ਹੈ ਅੱਜ ਕੌਮ ਦਾ ਬੱਚਾ ਬੱਚਾ ਯਾਦ ਕਰ ਰਿਹਾ ਜੇ ਨੌਜਵਾਨਾਂ ਦੀਆਂ ਟੀ ਸ਼ਰਟਾਂ ਨੇ ਤੇ ਬਾਬਾ ਜਰਨੈਲ ਸਿੰਘ ਦੀ ਫੋਟੋ ਹੈ ਜੇ ਮੋਬਾਈਲਾਂ ਤੇ ਵਾਲ ਪੇਪਰ ਨੇ ਤੇ ਬਾਬੇ ਜਰਨੈਲ ਸਿੰਘ ਦੀ ਫੋਟੋ ਹੈ ਜੇ ਪੰਜਾਬ ਦੇ ਦੇਖੀਦਾ ਕਾਰਾਂ ਬੱਸਾਂ ਤੇ ਗੱਡੀਆਂ ਟਰੱਕਾਂ ਦੇ ਉੱਤੇ ਸਟਿੱਕਰ ਲੱਗੇ ਫੋਟੋਆਂ ਲੱਗੀਆਂ ਤੇ ਬਾਬੇ ਜਰਨੈਲ ਸਿੰਘ ਦੀ ਫੋਟੋ ਹੈ ਆਵਾਜ਼ ਕੀ ਦੇ ਰਹੇ ਆ ਸਾਰਿਆਂ ਦੀ ਇੱਕ ਆਵਾਜ਼ ਹੈ ਇੱਕ ਸੰਤ ਮਹਾਂਪੁਰਖ ਦੀ ਗੱਲ ਗੁਰਮੁਖ ਪਿਆਰਿਓ ਕੀ ਆਵਾਜ਼ ਧਾਰਨਾ ਦੇ ਵਿੱਚ ਦਾਸ ਪੜੇਗਾ ਤੇ ਸਾਰਿਆਂ ਨੇ ਸਾਥ ਦੇਣਾ ਦੋ ਹਿੱਸਿਆਂ ਤੇ ਮਾਈ ਭਾਈ ਸਾਰੇ ਰਲ ਕੇ ਘੀਸੇ ਵਿੱਚ ਬੋਲੇ ਘੀਸੇ ਚ ਦਾਸ ਬੋਲੇਗਾ ਅੱਜ ਕੌਮ ਦਾ ਬੱਚਾ ਬੱਚਾ ਕਹਿ ਰਿਹਾ ਕੀ ਕਹਿ ਰਿਹਾ ਜਿਹੜਾ ਪਿਆਰ ਨਾਲ ਸਾਰਿਆਂ ਨੇ ਰਸਨਾ ਸਫਲੀ ਕਰਨੀ ਹੈ ਸਿੱਖ ਪੰਥ ਨੂੰ ਲੋੜ ਅੱਜ ਤੇਰੀ ਆਵੀ ਬਾਬਾ ਤੀਰ ਵਾਲਿਆ ਸਿੱਖ ਪੰਥ ਨੂੰ ਲੋੜ ਅੱਜ ਤੇਰੀ ਆਵੀ ਬਾਬਾ ਤੀਰ ਵਾਲਿਆ ਸਿੱਖ ਪੰਥ ਨੂੰ ਸਿੱਖ ਪੰਥ ਨੂੰ ਲੋੜ ਅੱਜ ਤੇਰੀ ਆਵੀ ਬਾਬਾ ਤੀਰ ਵਾਲਿਆ ਸਿੱਖ ਪੰਥ ਨੂੰ ਲੋੜ ਅੱਜ ਤੇਰੀ ਆਵੀ ਬਾਬਾ ਭਿੰਡਰਾਂ ਵਾਲਿਆ ਸਿੱਖ ਬੱਚਾ ਬੱਚਾ ਪੁਕਾਰ ਰਿਹਾ ਅੱਜ ਬੱਚੇ ਨਾ ਗੱਲ ਕਰੋ ਨੌਜਵਾਨ ਨਾ ਕਰੋ ਬਜ਼ੁਰਗ ਨਾ ਕਰੋ ਹਰ ਦੇ ਦਿਲ ਦੇ ਦਿਮਾਗ ਵਿੱਚ ਅੱਜ ਉਸ ਸੰਤ ਸਿਪਾਹੀ ਦੀ ਘਾਟ ਮਹਿਸੂਸ ਹੁੰਦੀ ਹੈ ਤੇ ਉਹਨਾਂ ਦੀ ਕੀਤੀ ਹੋਈ ਸੇਵਾ ਹਰ ਇੱਕ ਸਿੱਖ ਜਤਾ ਰਿਹਾ। ਇੱਕ ਸੰਤ ਸਿਪਾਹੀ ਸਾਧੂ ਮਹਾਂਪੁਰਖਾਂ ਦੀ ਬਾਤ ਚੱਲ ਰਹੀ, ਉਹਨਾਂ ਦੇ ਗੁਰਮੁਖ ਪਿਆਰੇ ਉਹ ਭਗਤੀ ਵਾਲਾ ਪਾਸਾ ਵੀ ਜੇ ਦੇਖੀਏ ਤੇ ਕਮਾਲ ਦਾ ਸੀ, ਜੇ ਸ਼ਕਤੀ ਵਾਲਾ ਪਾਸਾ ਦੇਖੀਏ ਤੇ ਉਹ ਵੀ ਕਮਾਲ ਦਾ ਸੀ। ਇਸ ਸਿੱਖ ਦੀ ਸਿਰਜਣਾ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕੀਤੀ ਤੇ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੂਪ ਵਿੱਚ ਬਖਸ਼ਿਸ਼ ਕੀਤੀ। ਜੋ ਸੰਤ ਦੇ ਸਿਪਾਹੀ ਦਾ ਰੂਪ, ਮੀਰੀ ਤੇ ਪੀਰੀ ਦਾ ਮਾੜਾ ਤੇ ਤਲਵਾਰ ਦਾ, ਭਗਤੀ ਤੇ ਸੰਗਤੀ ਦਾ ਸਿਧਾਂਤ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ, ਉਹਦਾ ਜਿਉਂਦਾ ਜਾਗਦਾ ਮਾਡਲ ਸਰੂਪ ਸੰਤ ਬਾਬਾ ਜਰਨੈਲ ਸਿੰਘ ਨਾਮ ਦੀ ਕਮਾਈ, ਉਹਨਾਂ ਦਾ ਭਜਨ ਸਿਮਰਨ। ਇਕੱਲਾ ਸ਼ਕਤੀ ਵਾਲਾ ਪੱਖ ਨਾ ਦੇਖੋ ਗੁਰਮੁਖ ਪਿਆਰਿਓ, ਇਕੱਲੇ ਸ਼ਕਤੀ ਵਾਲੇ ਪੱਖ ਦਾ ਜਿਕਰ ਅਸੀਂ ਜ਼ਿਆਦਾ ਸੁਣਦੇ, ਉਹਨਾਂ ਦਾ ਭਗਤੀ ਵਾਲਾ ਪੱਖ ਦੇਖੋ। ਬਚਪਨ ਚ ਖੇਤੀ ਕਰਦੇ ਆ, ਪੜ੍ਹਾਈ ਕਰਦੇ ਆ, ਕਿੰਨੇ ਕਿੰਨੇ ਪਾਠ ਜਪਜੀ ਸਾਹਿਬ ਦੇ ਕਰਦੇ ਸੀ, ਉਹ ਮੱਝਾਂ ਚਾਰਦੇ ਆ ਖੇਤਾਂ ਵਿੱਚ, ਕਿੰਨੀ ਬਾਣੀ ਪੜ੍ਹਦੇ ਸੀ, ਉਹ ਜਥੇ ਵਿੱਚ ਰਹਿੰਦੇ ਆ। ਬ੍ਰਹਮ ਗਿਆਨੀ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ ਮਹਾਂਪੁਰਖੋ, ਜਿਹੜਾ ਸਿੱਖ ਸਵਾਲ ਸਵਾਲ ਸਿਮਰਨ ਕਰਦਾ, ਜਾਂ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਿੱਖ ਸਿਰਜਿਆ, ਖਾਲਸਾ ਸਿਰਜਿਆ, ਜਿਹੜਾ ਸੰਪੂਰਨ ਹੋਵੇ, ਮੈਂ ਉਹਦੇ ਦਰਸ਼ਨ ਕਰਨੇ ਚਾਹੁੰਦਾ, ਮੈਨੂੰ ਦਰਸ਼ਨ ਕਰਾਓ। ਤੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਨੇ ਕਹਿਣ ਲੱਗੇ, ਗੁਰਮੁਖਾ ਆ ਜਿਹੜੇ ਮੇਰੇ ਨਾਲ 150-200 ਰਹਿੰਦੇ ਆ ਨਾ, ਇਹ ਪ੍ਰਸ਼ਾਦੇ ਛਕਣ ਵਾਲੇ ਨੀ, ਇਹਨਾਂ ਰੋਟੀਆਂ ਪਿੱਛੇ ਘਰ ਨੀ ਛੱਡਿਆ, ਤੇ ਰੋਟੀਆਂ ਪਿੱਛੇ ਤਾਰ ਨੀ ਪੂਰਦੇ ਫਿਰਦੇ, ਸਾਰੇ ਚੜ੍ਹਦੀ ਕਲਾ ਵਾਲੇ ਨੇ, ਨਾਮ ਅਭਿਆਸੀ ਨੇ, ਜਿੰਨੇ ਜਥੇ ਵਿੱਚ ਰਹਿੰਦੇ ਆ, ਭਗਤੀ ਸ਼ਕਤੀ ਦੇ ਮੁਜੱਸਮੇ ਨੇ। ਪਰ ਤੂੰ ਇੱਕ ਦੇਖਣਾ ਜਿਹੜਾ ਜਥੇ ਤੇ ਜਾ ਕੇ ਜਰਨੈਲ ਸਿੰਘ ਅਭਿਆਸੀ ਰਹਿੰਦਾ, ਉਹਦੇ ਦਰਸ਼ਨ ਕਰ ਲਓ, ਪੂਰਨ ਖਾਲਸੇ ਦੇ ਦਰਸ਼ਨ ਹੋਣ। ਇਹ ਬਾਬਾ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ ਬਚਨ ਸੰਤ ਬਾਬਾ ਜਰਨੈਲ ਸਿੰਘ ਬਾਰੇ, ਉਹ ਜਥੇ ਚ ਰਹਿੰਦੇ ਸੀ। ਆਖਿਆ ਜੀ ਇੱਕ ਸਿੱਖ ਦੇ ਦਰਸ਼ਨ ਕਰਨੇ ਪੂਰਨ ਖਾਲਸੇ ਦੇ, ਤੇ ਬਾਬੇ ਜਰਨੈਲ ਸਿੰਘ ਦੇ ਘਰ ਵਾਲਾ। ਸਾਧੂ ਮਹਾਂਪੁਰਖਾਂ ਦਾ ਜੀਵਨ, ਕਮਾਈਆਂ ਨਾਮ ਦੀਆਂ ਅਸਾਂ ਸ਼ਕਤੀਆਂ ਦੇ ਮਾਲਕ, ਗੌਰਮੈਂਟਾਂ ਨਾਲ ਟਕਰਾ ਕਰਨ ਲਈ ਕਿਤੇ ਛੋਟੀ ਜੀ ਬਾਤ ਛੋੜੀ ਹੈ। ਗੁਰਮੁਖ ਪਿਆਰੇ, ਤੋਪਾਂ ਦੇ ਟੈਂਕਾਂ ਦੇ ਮੂਹਰੇ ਛਾਤੀਆਂ ਡਾਹ ਕੇ ਖੜ ਜਾਣਾ, ਸੱਚ ਦੀ ਲੜਾਈ ਲੜਨੀ ਕੌਮ ਦੀ, ਪੰਥ ਦੀ, ਔਰ ਉਸ ਸਮੇਂ ਚ ਜਦੋਂ ਆਪਣੀ ਗਦਾਰੀਆਂ ਕਰ ਜਾਣ, ਜਿਸ ਵੇਲੇ ਆਪਣੇ ਸਾਧ ਛੱਡ ਗਏ, ਉਸ ਵੇਲੇ ਵੀ ਗੁਰਮੁਖ ਪਿਆਰੇ ਉਸ ਸਮੇਂ ਦੇ ਅੰਦਰ ਗੁਰੂ ਗ੍ਰੰਥ ਪੰਥ ਦਾ ਓਟਾ ਆਸਰਾ ਲੈ ਕੇ, ਇਹ ਭਗਤੀ ਦਾ ਪ੍ਰਤਾਪ ਸੀ, ਇਹ ਹਰਿਮੰਦਰ ਸਾਹਿਬ ਦੀ ਭਗਤੀ ਔਰ ਅਕਾਲ ਤਖ਼ਤ ਦੀ ਸ਼ਕਤੀ ਦਾ ਪ੍ਰਤਾਪ, ਮਹਾਂਪੁਰਖਾਂ ਦਾ ਜੀਵਨ। ਗੁਰਮੁਖ ਪਿਆਰੇ ਜਿਹਨਾਂ ਨਾਮ ਦੀਆਂ ਕਮਾਈਆਂ ਕੀਤੀਆਂ, ਤੇ ਨਾਮ ਦੀਆਂ ਕਮਾਈਆਂ ਵਾਲੇ, ਉਹਨਾਂ ਨੂੰ ਤੇ ਸਿਜਦਾ ਹੀ ਕਰਨਾ ਬਣਦਾ, ਬਾਰ ਬਾਰ ਨਤਮਸਤਕ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਤੇ। ਗੁਰਮੁਖ ਪਿਆਰੇ ਮਹਾਂਪੁਰਖਾਂ ਦੀ ਯਾਦ ਵਿੱਚ ਅੱਜ ਦਾ ਵਿਸ਼ੇਸ਼ ਸਮਾਗਮ, ਜਿਹਨਾਂ ਨੇ ਨਾਮ ਜਪਿਆ ਤੇ ਜਪਾਇਆ, ਨਾਮ ਦੀਆਂ ਕਮਾਈਆਂ, ਨਾਮ ਦੀਆਂ ਬਰਕਤਾਂ ਨੇ। ਜੇ ਇਤਿਹਾਸ ਪੜ੍ਹੀਏ ਗੁਰਮੁਖ ਪਿਆਰੇ, ਦੇਖੋ ਕਿੰਨੀਆਂ ਸ਼ਕਤੀਆਂ, ਸ੍ਰੀ ਹਰਗੋਬਿੰਦਪੁਰ ਦੀ ਧਰਤੀ ਬਿਆਸ ਦਰਿਆ ਦੇ ਕੱਢੇ ਤੇ ਛੇਵੇਂ ਪਾਤਸ਼ਾਹ ਬਿਰਾਜਮਾਨ, ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪੰਡਿਤ ਨਿਤਾਨੰਦ ਨੂੰ ਬਟਾਓ, ਬੁਲਾਓ ਬਟਾਲੇ ਤੋਂ, ਪੁਰਾਣਾਂ ਦੀ ਕਥਾ ਸੁਣਨੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬੁਲਾਓ ਇਤਿਹਾਸ ਦਾ ਜ਼ਿਕਰ, ਕਿ ਲਿਆਓ ਕੋਈ ਰੱਬ ਦੀ ਗੱਲ ਸੁਣੀਏ। ਉਹ ਪੁਰਾਣ ਗਰੁੜ ਪੁਰਾਣ ਉਹਨੇ ਸੋਚਿਆ, ਕਹਿੰਦਾ ਵੀ ਉੱਥੇ ਜੰਗ ਜੋ ਧੋਈ ਆ, ਬਥੇਰੇ ਪੁਰਾਣੀ ਚੜ੍ਹਾਈ ਕੀਤੀ, ਆਪਾਂ ਗਰੁੜ ਪੁਰਾਣ ਲੈ ਚੱਲਦੇ, ਗਰੁੜ ਪੁਰਾਣ ਦੀ ਕਥਾ ਸੁਣਾਵਾਂਗੇ। ਸੱਚੇ ਪਾਤਸ਼ਾਹ ਨੇ ਯਾਦ ਕੀਤਾ, ਉਹ ਗਰੁੜ ਪੁਰਾਣ ਚੱਕ ਤੁਰਿਆ। ਹਿੰਦੂ ਮੱਤ ਦੇ ਅੰਦਰ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਤੇ ਗਰੁੜ ਪੁਰਾਣ ਦੀ ਕਥਾ ਕੱਢਦੇ ਆ, ਉਹਨੇ ਗਰੁੜ ਪੁਰਾਣ ਲਿਆ, ਛੇਵੇਂ ਪਾਤਸ਼ਾਹ ਦੇ ਚਰਨਾਂ ਚ ਜਾ ਕੇ ਗਰੁੜ ਪੁਰਾਣ ਦੀ ਕਥਾ ਆਰੰਭ ਕਰਤੀ। ਤੇ ਜਦੋਂ ਕਥਾ ਕਰ ਰਿਹਾ ਸੀ, ਗੁਰਮੁਖ ਪਿਆਰੇ ਇੱਕ ਦਿਨ ਜ਼ਿਕਰ ਆਇਆ, ਛੇਵੇਂ ਪਾਤਸ਼ਾਹ ਮਹਾਰਾਜ, ਗੁਰਮੁਖ ਪਿਆਰੇ, ਸਿੱਖਾਂ ਨੂੰ ਹਰ ਵਿਦਿਆ ਚ ਨਿਪੁੰਨ ਕਰਨ ਵਾਸਤੇ ਸੱਚੇ ਪਾਤਸ਼ਾਹ ਨੇ ਦੂਜੇ ਗ੍ਰੰਥਾਂ ਦੀ ਪੜ੍ਹਾਈ ਵੀ ਪੜ੍ਹਾਉਣਾ ਕੀਤੀ, ਦੂਜੇ ਗ੍ਰੰਥਾਂ ਦੀ ਨੌਲੇਜ ਵੀ। ਅੱਜ ਕਈ ਕਹਿ ਦਿੰਦੇ ਲੋ ਜੀ ਹਿੰਦੂ ਮੱਤ ਦੀ ਗੱਲ, ਬ੍ਰਾਹਮਣ ਮੱਤ ਦੀ ਗੱਲ, ਗੁਰਮੁਖੋ ਸਾਡੀ ਸ਼ਰਧਾ ਸਾਡੇ ਗੁਰੂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਨੇ, ਪਰ ਜਨਰਲ ਨੌਲੇਜ ਵੀ ਪੁਰਾਣਾਂ ਨੂੰ ਪੜ੍ਹ ਲੈਣਾ, ਬਾਈਬਲ ਨੂੰ ਪੜ੍ਹ ਲੈਣਾ, ਕੁਰਾਨ ਨੂੰ ਪੜ੍ਹ ਲੈਣਾ ਮਾੜੀ ਗੱਲ ਨਹੀਂ ਹੈ। ਗਿਆਨ ਵਾਸਤੇ ਦੂਜੇ ਧਰਮ ਦੇ ਬੰਦਿਆਂ ਨਾਲ ਗੱਲ ਕਰਨੀ, ਉਹਨਾਂ ਦੇ ਧਰਮ ਦੇ ਗ੍ਰੰਥਾਂ ਦੇ ਵਿੱਚੋਂ ਹਵਾਲੇ ਦੇ ਕੇ ਜ਼ਿਕਰ ਹੋਵੇ ਤੇ ਕਿੰਨੀ ਕਮਾਲ ਦੀ ਗੱਲ ਹੈ। ਸਾਡੇ ਸਿੱਖ ਕੌਮ ਦੇ ਮਹਾਨ ਵਿਦਵਾਨ ਹੋਏ ਗਿਆਨੀ ਮਾਨ ਸਿੰਘ ਜੀ ਝੌਰ, ਦਾਸ ਦੇ ਜਨਮ ਸਥਾਨ ਦੇ ਬਿਲਕੁਲ ਨੇੜੇ ਉਹਨਾਂ ਦਾ ਨਗਰ ਹੈ, ਨੰਗਲ ਝੌਰ, ਝੌਰ ਪਿੰਡ ਸੀ ਉਹਨਾਂ ਦਾ, ਜਿਹੜਾ ਤਖਲਸ ਝੌਰ ਲੱਭ ਜਿਹਾ ਜੁੜਦਾ ਨਾ, ਉਹ ਝੌਰ ਪਿੰਡ ਹੈ, ਨੰਗਲ ਝੌਰ ਹੈ। ਤੇ ਗੁਰਮੁਖ ਪਿਆਰੇ ਏਡੇ ਵਿਦਵਾਨ ਸੀ, ਜਿੱਥੇ ਗੁਰਬਾਣੀ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਨੰਦ ਲਾਲ ਦੀਆਂ ਗਜ਼ਲਾਂ ਉਹਨਾਂ ਦੇ ਜ਼ਬਾਨੀ ਯਾਦ ਸੀ, ਉੱਥੇ ਕੁਰਾਨ ਵੀ ਪੂਰਾ ਉਹਨਾਂ ਦੇ ਜ਼ਬਾਨੀ ਯਾਦ ਸੀ। ਸਾਡੇ ਕਾਦੀਆਂ ਸਾਹਿਬ ਤੇ ਅਹਿਮਦੀਆ ਜਮਾਤ, ਗੁਰਮੁਖ ਪਿਆਰੇ ਗੁਰਦਾਸਪੁਰ ਵਿੱਚ ਅਹਿਮਦੀਆ ਜਮਾਤ ਦਾ ਮੁੱਖ ਸਥਾਨ ਆ, ਇੱਧਰ ਇੰਗਲੈਂਡ ਚ ਵੀ ਉਹਨਾਂ ਦੇ ਬਹੁਤ ਸਥਾਨ ਨੇ ਅਹਿਮਦੀਆਂ ਦੇ, ਜਿਹੜਾ 73ਵਾਂ ਫਿਰਕਾ ਇਸਲਾਮ ਦਾ 72 ਫਿਰਕੇ ਦੇ ਮਨਜ਼ੂਰ ਨੇ 73ਵੇਂ ਨੂੰ ਉਹ ਮਨਜ਼ੂਰ ਨਹੀਂ ਕਰਦੇ ਜੋ ਅਸਲ ਮੁਸਲਮਾਨ ਨੇ। ਪਰ ਉਹ ਜਿਹੜੇ ਅਹਿਮਦੀਆ ਮੁਸਲਮਾਨ ਨੇ ਬਹੁਤ ਵੱਡੀ ਮਸਜਿਦ ਹੈ ਉੱਥੇ ਕਾਦੀਆਂ ਸ਼ਹਿਰ ਚ ਤੇ ਬਹੁਤ ਵੱਡੀ ਗਿਣਤੀ ਹੈ ਉਹਨਾਂ ਦੀ ਉੱਥੇ ਕਿਉਂਕਿ ਮੁੱਖ ਸਥਾਨ ਹੈ। ਤੇ ਗਿਆਨੀ ਮਾਨ ਸਿੰਘ ਜੀ ਝੌਰ ਕਾਦੀਆਂ ਸਾਹਿਬ ਜੋ ਗੁਜ਼ਰ ਰਹੇ ਸੀ ਤੇ ਉਹਨਾਂ ਦੀ ਰਸਨਾ ਜਦੋਂ ਵੇਖਿਆ ਵੀ ਮੁਸਲਮਾਨ ਨੇ ਉਹਨਾਂ ਦੀ ਰਸਨਾ ਤੇ ਕੁਰਾਨ ਦੀਆਂ ਆਇਤਾਂ ਇੰਨੀਆਂ ਸਭ ਨਿਕਲ ਰਹੀਆਂ ਸੀ ਕਿ ਜਿੰਨੇ ਸਾਡੇ ਕਾਦੀਆਂ ਸਾਹਿਬ ਦੇ ਵੱਡੇ ਮੁਸਲਮਾਨ ਸੀ ਉਹ ਗਿਆਨੀ ਮਾਨ ਸਿੰਘ ਝੌਰ ਦੇ ਪਿੱਛੇ ਲੱਗ ਤੁਰੇ ਤੇ ਜਾ ਕੇ ਕਹਿੰਦੇ ਸਿੱਖਾ ਐਡੀਆਂ ਸੋਹਣੀਆਂ ਕੁਰਾਨ ਦੀਆਂ ਆਇਤਾਂ ਤੇ ਸਾਨੂੰ ਨੀ ਪੜ੍ਹਨੀਆਂ ਆਉਂਦੀਆਂ ਜਿਹੜੀਆਂ ਤੂੰ ਪੜ੍ਹਦੇ ਆ। ਹੱਥ ਜੋੜੇ ਕਿ ਸਾਡੇ ਨਾਲ ਚੱਲ ਤੇ ਸਾਡੀ ਮਸੀਤ ਦੇ ਵਿੱਚ ਕੁਰਾਨ ਦੀ ਗੱਲ ਕਰ। ਤੇ ਮਾਣ ਹੈ ਸਾਨੂੰ ਸਿੱਖਾਂ ਨੂੰ ਗੁਰਮੁਖ ਪਿਆਰੇ ਇਹੋ ਜਿਹੇ ਵਿਦਵਾਨਾਂ ਤੇ ਜਿਨ੍ਹਾਂ ਨੇ ਕੌਮ ਨੂੰ ਸਹੀ ਸੇਧ ਤੇ ਸਹੀ ਵਿਆਖਿਆ ਕੀਤੀ। ਗਿਆਨੀ ਮਾਨ ਸਿੰਘ ਝੌਰ ਗੁਰਦੁਆਰਿਆਂ ਚ ਕਥਾ ਕਰਨੀ ਤੇ ਗੁਰਮੁਖ ਪਿਆਰੇ ਉਹਨਾਂ ਦਾ ਸੁਭਾਗ ਜਿਨ੍ਹਾਂ ਨੂੰ ਮੁਸਲਮਾਨ ਮਸੀਤ ਵਿੱਚ ਕਥਾ ਕਰਨ ਲਈ ਬੁਲਾਉਂਦੇ ਸੀ ਇੱਕ ਨੌਲੇਜ ਦੇ, ਕਿਉਂਕਿ ਉਹਨਾਂ ਨੂੰ ਕੁਰਾਨ ਦੀ ਵੀ ਇੰਨੀ ਨੌਲੇਜ ਸੀ। ਅੱਜ ਗੜੋ ਕੁਰਾਨ ਦੀ ਜੇ ਕਥਾ ਹੋ ਰਹੀ ਨੌਲੇਜ ਵਾਸਤੇ, ਇਹ ਨੀ ਕਿ ਸਤਿਗੁਰੂ ਸੱਜੇ ਪਾਤਸ਼ਾਹ ਕੋਈ ਗੜੋ ਕੁਰਾਨ ਦੇ ਸ਼ਰਧਾਲੂ ਸੀ, ਇੱਕ ਨੌਲੇਜ ਵਾਸਤੇ। ਜਦੋਂ ਪੰਡਿਤ ਨਿਤਾਨੰਦ ਕਥਾ ਕਰਦੇ ਕਰਦੇ ਜੰਮਪੁਰੀ ਦਾ ਜ਼ਿਕਰ ਆਇਆ ਕਿ ਜਦੋਂ ਪੁਰਾਣੀ ਚੜ੍ਹਾਈ ਕਰ ਜਾਂਦਾ ਤੇ ਮਾਤ ਲੋਕ ਤੋਂ ਜੰਮਪੁਰੀ ਨੂੰ ਜਾਂਦਿਆਂ 1 ਸਾਲ ਦਾ ਸਮਾਂ ਲੱਗਦਾ, ਜਿਸ ਵੇਲੇ ਆਹ ਜ਼ਿਕਰ ਆਇਆ ਕਥਾ ਹੋਈ, ਬਾਅਦ ਵਿੱਚ ਗੁਰਮੁਖ ਪਿਆਰੇ ਕਥਾ ਸਮਾਪਤ ਹੋਈ ਤੇ ਸਿੱਖ ਜਿਹੜੇ ਪਿੱਛੇ ਬੈਠੇ ਸੀ ਨਾ ਉਹਨਾਂ ਚੋਂ 4 ਸਿੱਖ ਆਪਸ ਵਿੱਚ ਮਸ਼ਵਰਾ ਕਰਨ ਲੱਗ ਗਏ ਜਿਵੇਂ ਤੁਸੀਂ ਗੁਰੂ ਦੇ ਚਰਨਾਂ ਚ ਬੈਠੇ ਹੋ। ਇੱਕ ਸਿੱਖ ਬੋਲਿਆ ਜਿਹਦਾ ਨਾਂ ਇਤਿਹਾਸ ਵਿੱਚ ਭਾਈ ਸੁੰਦਰ ਆਉਂਦਾ, ਭਾਈ ਸੁੰਦਰ ਕਹਿੰਦਾ ਵੀ ਆਹ ਪੁਰਾਣ ਦੀ ਕਥਾ ਤੇ ਕੀਤੀ ਹੈ, ਬ੍ਰਾਹਮਣ ਨੇ ਵੀ 1 ਸਾਲ ਦਾ ਸਮਾਂ ਲੱਗਦਾ ਮਾਤ ਲੋਕ ਤੋਂ ਜੰਮਪੁਰੀ ਜਾਣ ਦਾ, ਪਰ ਜੇ ਛੇਵੇਂ ਪਾਤਸ਼ਾਹ ਮੇਰੇ ਤੇ ਕਿਰਪਾ ਕਰਨ ਮੈਨੂੰ ਹੁਕਮ ਕਰਨ ਮੈਂ ਤੇ 4 ਪੈਰਾਂ ਵੀ ਜਾ ਕੇ ਆਣਾ। ਰੱਜ ਕੇ ਆਖੋ ਸਤਨਾਮ। ਸਾਧੂਆਂ ਦੀ ਗੱਲ, ਨਾਮ ਜਪਣ ਵਾਲਿਆਂ ਨਾਮ ਦੀ ਮਹਿਮਾ, ਸਾਧੂਆਂ ਦੀ ਗੁਰਮੁਖ ਪਿਆਰੇ ਉਹ ਬਾਅਦ ਨਾਮ ਜਪਣ, ਨਾਮ ਦੀਆਂ ਬਰਕਤਾਂ, ਨਾਮ ਦੀਆਂ ਵਡਿਆਈਆਂ, ਹਰ ਕੇ ਨਾਮ ਕੀ ਵਡਿਆਈ। ਜਿਹਨਾਂ ਨਾਨਕ ਸਤਿਗੁਰ ਪੂਜਿਆ, ਜਿਹਨਾਂ ਸਤਿਗੁਰ ਨੂੰ ਪੂਜਿਆ ਉਹਦੇ ਚ ਪਾਵਰ ਕਿੰਨੀ, ਸ਼ਕਤੀ ਕਿੰਨੀ ਆ ਜਾਂਦੀ। ਤੁਸੀਂ ਦੇਖੋ ਗੁਰਮੁਖ ਪਿਆਰੇ 10 ਦਿਨ ਜਪਜੀ ਸਾਹਿਬ ਦਾ ਪਾਠ ਕਰ ਲਓ, 10 ਦਿਨ ਸ਼ਰਧਾ ਨਾਲ ਗੁਰੂ ਘਰ ਹਾਜ਼ਰੀ ਭਰ ਲਓ, ਤੁਹਾਡੇ ਮਨ ਦੇ ਵਿੱਚ ਹੀ ਖੇੜਾ ਆ ਜਾਵੇਗਾ। ਤੁਸੀਂ ਲਗਾਤਾਰ ਗੁਰੂ ਦੀ ਬਾਣੀ ਨਾਲ ਨਿਤਨੇਮ ਨਾਲ ਜੁੜ ਜਾਓ, ਤੁਹਾਡੇ ਚਿਹਰੇ ਤੇ ਪ੍ਰਤਾਪ ਆ ਜਾਵੇ, ਜਲਾਲ ਆ ਜਾਵੇਗਾ। ਰੱਬ ਨਾਲੋਂ ਟੁੱਟਿਆ ਹੋਇਆ ਬੰਦਾ, ਬੰਦਗੀ ਨਾਲੋਂ, ਨਾਮ ਨਾਲੋਂ ਟੁੱਟਿਆ ਹੋਇਆ ਬੰਦਾ, ਭਾਵੇਂ ਲੱਖਾਂ ਕਰੋੜਾਂ ਦਾ ਮਾਲਕ ਹੋਵੇ, ਉਹ ਅੰਦਰੋਂ ਖਾਲੀ ਹੁੰਦਾ, ਖੜਕਦਾ ਅੰਦਰੋਂ, ਖਾਲੀ ਆ, ਚਿਹਰੇ ਤੇ ਵੀ ਪ੍ਰਤਾਪ ਨਹੀਂ ਆ। ਪਰ ਜਿਹੜਾ ਬੰਦਾ ਨਾਮ ਨਾਲ ਜੁੜਿਆ ਨਾ, ਬੰਦਗੀ ਨਾਲ ਜੁੜਿਆ, ਉਹਦਾ ਨੂਰ ਹੀ ਨੀ ਝੱਲਿਆ ਜਾਂਦਾ ਚਿਹਰੇ ਦਾ, ਉਹ ਅੰਦਰੋਂ ਵੀ ਭਰਿਆ ਭਰਿਆ। ਤੁਸੀਂ ਨਿਤਨੇਮ ਕਰਦੇ ਹੋ 10 ਦਿਨ ਗੁਰਮੁਖ ਪਿਆਰੇ, ਜੇ ਤੁਹਾਡਾ 1 ਦਿਨ ਨਿਤਨੇਮ ਖੁੱਲ ਜਾਵੇ ਨਾ, ਵੀ ਅੱਜ 5 ਬਾਣੀਆਂ ਨੀ ਪੜੀਆਂ, ਅੱਜ ਸੁਖਮਨੀ ਸਾਹਿਬ ਨੀ ਪੜਿਆ, ਅੱਜ ਮੈਥੋਂ ਗੁਰਦੁਆਰੇ ਨੀ ਜਾ ਹੋਇਆ, ਤੇ ਗੁਰਮੁਖ ਪਿਆਰੋ ਐ ਲੱਗਦਾ ਵੀ ਅੱਜ ਅੰਦਰੋਂ ਕੁਛ ਖਾਲੀ ਖਾਲੀ ਹੈ, ਪ੍ਰਸ਼ਾਦਾ ਵੀ ਛਕਿਆ, ਕੋਈ ਜਲ ਪਾਣੀ ਵੀ ਛਕਿਆ, ਢਿੱਡ ਤੇ ਭਰਿਆ, ਪਰ ਆਤਮਾ ਨੀ ਭਰੀ, ਆਤਮਾ ਰਜੀ ਨੀ, ਅਕਾਰ ਭਜਨ ਨੀ ਹੋਇਆ, ਅੱਜ ਨਿਤਨੇਮ ਨੀ ਹੋਇਆ, ਅੱਜ ਸਿਮਰਨ ਨੀ ਹੋਇਆ। ਨਾਮ ਦੀਆਂ ਕਮਾਈਆਂ, ਨਾਮ ਦੀਆਂ ਬਰਕਤਾਂ, ਔਰ ਨਾਮ ਦੀਆਂ ਵਡਿਆਈਆਂ। ਗੁਰਮੁਖ ਪਿਆਰੇ ਭਾਈ ਸੁੰਦਰ ਕਹਿੰਦਾ ਸੱਚੇ ਪਾਤਸ਼ਾਹ ਹੁਕਮ ਕਰਨ ਤੇ ਮੈਂ ਤੇ 4 ਪੈਰਾਂ ਚ ਹੋਵਾਂ। ਭਾਈ ਲਾਲਾ ਬੈਠਾ ਸੀ ਕੋਲ, ਕਹਿੰਦਾ ਜੇ ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰਨ ਮੈਂ ਤੇ 2 ਪੈਰਾਂ ਚ ਹੀ ਜਾਵਾਂ। 2 ਪੈਰ ਹੋਰ ਘੱਟ ਕਰਤੇ ਉਸਨੇ, ਮੈਨੂੰ ਸੱਚੇ ਪਾਤਸ਼ਾਹ ਹੁਕਮ ਕਰਨ ਮੈਂ ਤੇ 2 ਪੈਰਾਂ ਚ ਹੀ ਜਾਵਾਂ। ਨੇੜੇ ਬੈਠਾ ਸੀ ਤੀਸਰਾ ਭਾਈ ਮਈਆ, ਉਹ ਕਹਿੰਦਾ ਸੱਚੇ ਪਾਤਸ਼ਾਹ ਜੇ ਮੈਨੂੰ ਹੁਕਮ ਕਰਨ ਮੈਂ ਤੇ 1 ਪੈਰ ਚ ਹੀ ਜਾਵਾਂ। ਪੰਡਿਤ ਸੁਣੀ ਗਿਆ, ਪੰਡਿਤ ਨਿਤਾਨੰਦ ਬੜਾ ਵਿਦਵਾਨ ਸੀ, ਉਹਦੇ ਕੰਨਾਂ ਚੋਂ ਆਵਾਜ਼ ਪਈ ਗਈ। ਤੇ ਚੌਥਾ ਸੀ ਭਾਈ ਨਿਹਾਲਾ, ਭਾਈ ਨਿਹਾਲ। ਹੁਣ ਉਹ ਸਿੱਖ ਕੀ ਬੋਲਿਆ ਤਾਂ ਧਿਆਨ ਦਿਓ, ਕੇਵਲ ਕਹਿਣ ਦੀਆਂ ਗੱਲਾਂ ਨਹੀਂ, ਗੁਰਮੁਖ ਪਿਆਰ ਉਹਨਾਂ ਜੀਵਨ ਸੀ, ਬੰਦਗੀ ਭਜਨ ਸਿਮਰਨ ਨਾਮ ਦੀ ਕਮਾਈ, ਗੁਰਬਾਣੀ ਨਾਲ ਜੁੜੇ ਸੱਚੇ ਪਾਤਸ਼ਾਹ ਦੀ ਰਹਿਮਤ। ਭਾਈ ਨਿਹਾਲਾ ਕੀ ਬੋਲਿਆ, ਕਹਿੰਦਾ ਗੁਰਮੁਖ ਜੇ ਮੈਨੂੰ ਸੱਚੇ ਪਾਤਸ਼ਾਹ ਹੁਕਮ ਕਰ ਦੇਣ, ਆਗਿਆ ਦੇਣ ਨਾ, ਤੇ ਮੈਂ ਤਾਂ 1 ਛਿਨ ਮਾਤਰ ਚ ਜੰਮਪੁਰੀ ਜਾ ਕੇ ਆ ਜਾਂ। ਅੱਜ ਤੇ ਆਖੋ ਸਤਨਾਮ। 1 ਛਿਨ ਮਾਤਰ, ਅੱਖ ਦੇ ਪੋਰ, ਨੇਤਰ ਪੋਰ ਵਿੱਚ ਜਿੰਨੇ ਚਿਰ ਆਪਾਂ ਅੱਖ ਝਮਕਦੇ ਆ ਨਾ, ਅੱਖ ਦੀਆਂ ਪਲਕਾਂ ਅੱਖ ਨੂੰ ਸਾਫ਼ ਕਰਦੀਆਂ, ਅੱਖ ਝਮਕਦੇ ਨੂੰ ਕਹਿੰਦੇ ਨੇਤਰ ਪੋਰ। ਜਿਵੇਂ ਬਾਣੀ ਚ ਲਫ਼ਜ਼ ਆਉਂਦਾ ਹਰਨ ਭਰਨ ਜਾ ਕੇ ਨੇਤਰ ਪੋਰ, ਨੇਤਰ ਪੋਰ ਅੱਖ ਝਮਕਣਾ 1 ਪਲ। ਕਹਿੰਦਾ ਜੇ ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰਨ ਤੇ ਮੈਂ ਤੇ 1 ਛਿਨ ਮਾਤਰ 1 ਨੇਤਰ ਪੋਰ ਚ ਜਾਇਆ ਵਾ, ਐ ਸਮਝੋ। ਕਹਿੰਦੇ 1 ਲੱਤ ਮਾਤ ਲੋਕ ਤੇ 1 ਲੱਤ ਜੰਮਪੁਰੀ ਚ। ਜਦੋਂ ਚਾਰਾਂ ਨੇ ਬਚਨ ਕੀਤੇ ਨਾ, ਤੇ ਪੰਡਿਤ ਨਿਤਾਨੰਦ ਪੁਰਾਣ ਚ ਉਹਨੇ ਪਹਿਲਾਂ ਹੀ ਸੰਦੋਖਿਆ ਸੀ ਦੇ ਲਿਆ ਕਸ ਵਿੱਚ ਤੇ ਸੱਚੇ ਪਾਤਸ਼ਾਹ ਨੂੰ ਟੇਕਦਾ ਮੱਥਾ ਸਿਵੀ ਪਾਟਣਗੇ ਨਾ ਮਹਾਰਾਜ ਮੈਨੂੰ ਤਾਂ ਦੇ ਦਿਓ ਆ ਗਿਆ ਸੱਚੇ ਪਾਤਸ਼ਾਹ ਕਹਿੰਦੇ ਪੰਡਿਤ ਜੀ ਕੀ ਗੱਲ ਮਹਾਰਾਜ ਮੈਂ ਤੇ ਬਟਾਲੇ ਜਾਣਾ ਸੱਚੇ ਪਾਤਸ਼ਾਹ ਕਹਿੰਦੇ ਦੱਸ ਦੱਸ ਹੀ ਹੋਇਆ ਕੀ ਪੜਦਾ ਨਾਰਾਜ ਕਿਉਂ ਕਹਿੰਦਾ ਮਹਾਰਾਜ ਮੈਥੋਂ ਨੀ ਇੱਥੇ ਕਥਾ ਹੁੰਦੀ ਸੱਚੇ ਪਾਤਸ਼ਾਹ ਕਹਿੰਦੇ ਕੀ ਗੱਲ ਕਹਿੰਦਾ ਏਡਾ ਝੂਠ ਬੋਲਣ ਵਾਲੇ ਸਿੱਖ ਤੁਹਾਡੇ ਦਰਬਾਰ ਚ ਰਹਿੰਦੇ ਆ ਮੈਥੋਂ ਨੀ ਕਥਾ ਹੁੰਦੀ ਇੱਥੇ ਮੈਨੂੰ ਦਿਓ ਆ ਕੇ ਹਾਂ ਇਹੋ ਜਿਹੇ ਕਥਾ ਇਹੋ ਜਿਹੇ ਸੁਣਨ ਵਾਲੇ ਆ ਮੇਰੇ ਸੁਣਾਏ ਦਾ ਕੀ ਫਾਇਦਾ ਸੱਚੇ ਪਾਤਸ਼ਾਹ ਮੁਸਕਰਾ ਕੇ ਜਾਣੀ ਜਾਣ ਘੱਟ ਘੱਟ ਕੇ ਪੜ ਪੜ ਕੇ ਜਾਣਾ ਪੰਡਿਤ ਜੀ ਬੈਠੋ ਗੁੱਸਾ ਨਾ ਕਰੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬੈਠੋ ਕੋਈ ਨੀ ਤੁਹਾਡੀ ਤਸੱਲੀ ਹੁੰਦੀ ਹੈ ਸੰਗਤ ਵਿਰਤ ਹੁੰਦੀ ਹੈ ਹੋਇਆ ਕੀ ਹੈ ਕਹਿੰਦਾ ਇੱਕ ਸਿੱਖ ਕਹਿੰਦਾ ਮੈਂ ਚਾਰ ਪੈਰਾਂ ਚ ਦਾਵਾਂ ਦੂਜਾ ਕਹਿੰਦਾ ਦੋ ਪੈਰਾਂ ਤੀਜਾ ਕਹਿੰਦਾ ਮੈਂ ਇੱਕ ਪੈਰ ਚ ਚੌਥਾ ਕਹਿੰਦੇ ਕਮਾਲ ਹੀ ਕਰਦੀ ਉਹਦਾ ਕਹਿੰਦਾ ਮੈਂ ਨੇਤਰ ਗੋਰਚੀ ਦਾ ਇੱਥੋਂ ਨੀ ਇੱਥੇ ਕਥਾ ਹੁੰਦੀ ਸੱਚੇ ਪਾਤਸ਼ਾਹ ਮੈਨੂੰ ਤੇ ਦਿਓ ਆ ਗਿਆ ਜਿਸ ਵੇਲੇ ਹਰ ਵਚਨ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਪੰਡਿਤ ਜੀ ਧੀਰਜ ਰੱਖੋ ਹੌਸਲਾ ਰੱਖੋ ਇਸ਼ਾਰਾ ਕੀਤਾ ਭਾਈ ਗੁਰਦਾਸ ਜੀ ਸਿੱਖ ਜਗਤ ਦੇ ਵੇਦ ਵਿਆਸ ਮਹਾਨ ਵਿਦਵਾਨ ਭਾਈ ਗੁਰਦਾਸ ਦੀਆਂ ਵਾਰਾਂ ਤੁਸੀਂ ਪੜ੍ਹਦੇ ਸੁਣਦੇ ਹੋ ਪੰਜਵੇਂ ਪਾਤਸ਼ਾਹ ਦਾ ਵਚਨ ਬਾਣੀ ਕੀ ਕੁੰਜੀ ਬਾਣੀ ਜੋ ਭਾਈ ਗੁਰਦਾਸ ਵਖਾਣੀ ਬਾਣੀ ਦੀ ਕੁੰਜੀ ਹੈ ਬਾਣੀ ਜਿੰਦਰਾ ਵੀ ਉਹਨੇ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਦੀਆਂ ਸਮਝੋ ਉਹਨੇ ਬਾਣੀ ਸਮਝ ਲਈ ਬਾਣੀ ਜਿੰਦਰਾ ਖੁੱਲ ਜਾਵੇਗਾ ਭਾਈ ਗੁਰਦਾਸ ਦੀ ਬਾਣੀ ਜਿਹਨੇ ਪੜ੍ਹ ਲਈ ਏਡਾ ਵੱਡਾ ਮਾਨ ਭਾਈ ਗੁਰਦਾਸ ਦੇ ਕਮਰੇ ਤੋਂ ਸਰਈਏ ਪੜ੍ਹੋ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹੋ ਏਡਾ ਗਿਆਨ ਏਡੇ ਵਿਦਵਾਨ ਸੀ ਜਦੋਂ ਕਾਂਸੀ ਬਨਾਰਸ ਗਏ ਉੱਥੇ ਕਥਾ ਕੀਤੀ ਸੀ ਨਾ 700 ਦੇ ਕਰੀਬ ਸਾਧੂ ਪੰਡਿਤ ਵਿਦਵਾਨ ਭਾਈ ਗੁਰਦਾਸ ਜੀ ਤੋਂ ਜਪਜੀ ਸਾਹਿਬ ਦੀ ਕਥਾ ਸੁਣਦੇ ਸੀ ਕਾਂਸੀ ਬਨਾਰਸ ਵਿਦਵਾਨਾਂ ਦਾ ਗੜ ਮੰਨਿਆ ਵੇਦ ਪੁਰਾਣ ਸ਼ਾਸਤਰਾਂ ਦੇ ਗਿਆਤਾ ਇੱਕ ਛਿੰਨ ਵੀ ਗਲਤ ਨੀ ਇੱਕ ਛਿੰਨ ਵੀ ਪਾਸੇ ਦੀ ਬੋਲਣਾ ਇੱਕ ਮਾਤਰ ਵੀ ਸਿਧਾਂਤ ਤੋਂ ਪਾਸੇ ਨੀ ਬੋਲਣ ਵਾਲੇ ਜਿਹੜੇ ਗੁਰਮੁਖ ਪਿਆਰੇ ਏਡੇ ਏਡੇ ਵਿਦਵਾਨ ਪੰਡਿਤ ਜਿਹੜੇ ਸੀ ਭਾਈ ਗੁਰਦਾਸ ਤੋਂ ਕਥਾ ਸੁਣਦੇ ਸੀ ਤੇ ਤੁਸੀਂ ਹੈਰਾਨ ਹੋਵੋਗੇ ਜਿਹੜਾ ਕਾਂਸੀ ਬਨਾਰਸ ਦਾ ਉਸ ਵੇਲੇ ਦਾ ਰਾਜਾ ਸੀ ਨਾ ਉਹ ਵੀ ਭਾਈ ਗੁਰਦਾਸ ਦਾ ਸ਼ਰਧਾਲੂ ਬਣ ਗਿਆ ਸੀ ਉਹ ਵੀ ਆਥਣ ਨੂੰ ਆ ਕੇ ਭਾਈ ਗੁਰਦਾਸ ਤੋਂ ਜਪਜੀ ਸਾਹਿਬ ਦੀ ਕਥਾ ਸੁਣਦਾ ਸੀ ਭਾਈ ਗੁਰਦਾਸ ਦਾ ਮਨੋਮਨੀ ਸਿੱਖ ਬਣ ਗਿਆ ਸੀ ਏਡੇ ਵਿਦਵਾਨ ਭਾਈ ਗੁਰਦਾਸ ਜੀ ਛੇਵੇਂ ਪਾਤਸ਼ਾਹ ਨੇ ਇਸ਼ਾਰਾ ਕੀਤਾ ਕਹਿੰਦੇ ਭਾਈ ਗੁਰਦਾਸ ਜੀ ਪੰਡਿਤ ਜੀ ਦੀ ਸ਼ੰਕਾ ਨਿਵਰਤ ਕਰੋ ਇਹਨਾਂ ਦੀ ਤਸੱਲੀ ਕਰਾਓ ਇਹਨਾਂ ਨੂੰ ਸ਼ੰਕਾ ਹੋਈ ਹੈ ਸਿੱਖਾਂ ਦੇ ਇਹਨਾਂ ਵਚਨਾਂ ਤੇ ਪੰਡਿਤ ਨਿਤਾਨੰਦ ਜੀ ਨੂੰ ਭਾਈ ਗੁਰਦਾਸ ਜੀ ਕਹਿਣ ਲੱਗੇ ਦੱਸੋ ਪੰਡਿਤ ਜੀ ਉਹਨਾਂ ਨੇ ਗੱਲ ਦੱਸੀ ਵੀ ਆਹ ਗੱਲ ਆ ਜਾਂ ਤਾਂ ਦੱਸੋ ਪੁਰਾਣ ਝੂਠ ਬੋਲਦਾ ਤੇ ਜਾਂ ਸਿੱਖ ਝੂਠ ਬੋਲਦੇ ਆ ਦੋਨਾਂ ਚੋਂ ਇੱਕ ਦੇ ਝੂਠਾ ਹੈ ਹੀ ਹੈ ਨਾ ਭਾਈ ਗੁਰਦਾਸ ਜੀ ਕਹਿੰਦੇ ਪੰਡਿਤ ਜੀ ਨਾ ਸਿੱਖ ਝੂਠ ਬੋਲਦੇ ਨਾ ਪੁਰਾਣ ਝੂਠ ਬੋਲਦਾ ਕਹਿੰਦਾ ਜੀ ਇੱਕੋ ਗੱਲ ਦੋ ਤਰ੍ਹਾਂ ਕਰਕੇ ਕਿਵੇਂ ਸੱਚ ਹੋ ਸਕਦੀ ਆ ਪੰਡਿਤ ਨਿਤਾਨੰਦ ਜੀ ਕਹਿੰਦੇ ਇੱਕੋ ਗੱਲ ਦੋ ਤਰ੍ਹਾਂ ਨਾਲ ਕਿਵੇਂ ਸਿੱਧ ਹੋਵੇ ਕਿਵੇਂ ਸੱਚੀ ਹੋਵੇ ਜਾਂ ਤੇ ਪੁਰਾਣ ਗਲਤ ਹੈ ਜਾਂ ਸਿੱਖ ਗਲਤ ਆ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਨਾ ਪੁਰਾਣ ਗਲਤ ਨਾ ਸਿੱਖ ਗਲਤ ਭਾਈ ਗੁਰਦਾਸ ਜੀ ਕਹਿੰਦੇ ਨਾ ਪੁਰਾਣ ਗਲਤ ਨਾ ਸਿੱਖ ਗਲਤ ਆ ਫਿਰ ਇਹ ਕਿਵੇਂ ਹੱਲ ਕਿਵੇਂ ਹੋਵੇ ਮਸਲਾ ਸੰਕਾਂ ਨੂੰ ਵਿਰਧ ਕਿਵੇਂ ਹੋਵੇ ਪੰਡਿਤ ਨਿਤਾਨੰਦ ਜੀ ਨੇ ਜਦੋਂ ਆਖਿਆ ਤੇ ਭਾਈ ਗੁਰਦਾਸ ਜੀ ਕਹਿੰਦੇ ਪੰਡਿਤ ਜੀ ਮੈਨੂੰ ਇਹ ਦੱਸੋ ਕਿ ਪੁਰਾਣ ਵਿੱਚ ਕਥਾ ਕਿਹਨਾਂ ਦੀ ਲਿਖੀ ਵੇਦ ਵਿਆਸ ਜੀ ਨੇ ਕਿਹਨਾਂ ਦਾ ਜ਼ਿਕਰ ਕੀਤਾ ਤੇ ਪੰਡਿਤ ਨਿਤਾਨੰਦ ਜੀ ਝੱਟ ਬੋਲੇ ਕਹਿੰਦੇ ਪੁੰਨੀਆਂ ਦੇ ਪਾਪੀਆਂ ਦਾ ਪੁੰਨੀ ਦੇ ਪਾਪੀ ਮਨੁੱਖ ਜਿਹੜੇ ਪੁੰਨ ਕਰਮ ਕਰਦੇ ਉਹਨਾਂ ਨੂੰ ਵੀ ਤੇ ਜਿਹੜੇ ਪਾਪ ਕਰਮ ਕਰਦੇ ਉਹਨਾਂ ਨੂੰ ਵੀ ਇੱਕ ਸਾਲ ਦਾ ਸਮਾਂ ਲੱਗਦਾ ਮਾਤਲੋਕ ਤੋਂ ਜੰਮਪੁਰੀ ਜਾਣ ਦਾ ਗਰੜ ਪੁਰਾਣ ਕਹਿੰਦਾ ਸਭਾ ਪਿੰਡ ਜ਼ਿਕਰ ਵੀ ਕੀਤਾ ਉਹਨੇ ਤੇ ਮਾਤਲੋਕ ਤੋਂ ਜੰਮਪੁਰੀ ਤੱਕ ਦਾ ਗਰੜ ਪੁਰਾਣ ਚ ਜ਼ਿਕਰ ਆਉਂਦਾ ਸਹਿਸ ਸਿਆਸੀ ਯੋਜਨ ਭੂਰੀ ਮ੍ਰਿਦੂ ਲੋਕ ਤੇ ਜੰਮਪੁਰ ਦੂਰੀ ਆਠੇ ਅਠੋਰ ਪੰਥ ਮੈਂ ਭਾਰੀ ਘੋਰ ਕਸ਼ਟ ਕਾਟੈ ਨਰ ਨਾਰੀ 86,000 ਯੋਜਨ ਗਰੜ ਪੁਰਾਣ ਕਹਿੰਦਾ ਮਾਤਲੋਕ ਤੋਂ ਜੰਮਪੁਰੀ ਦਾ ਰਾਹ ਇਹ ਗਰੜ ਪੁਰਾਣ ਕਹਿੰਦਾ ਪਰ ਗੁਰਮਤ ਕੀ ਕਹਿੰਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੀ ਜ਼ਿਕਰ ਕੀਤਾ ਕਿਉਂਕਿ ਜਿੰਨੀ ਕਿਸਦੀ ਪਹੁੰਚ ਹੈ ਜਿਵੇਂ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਦਸਤਗੀਰ ਪੀਰਾ ਨਾ ਤੇ ਮੁਹੰਮਦ ਸਾਹਿਬ ਗਲਤ ਆ ਨਾ ਅਸੀਂ ਗਲਤ ਹਾਂ ਜੇ ਉਹਨਾਂ ਨੇ 14 ਭਵਨਾਂ ਦੀ 14 ਤਬਕਾਂ ਦੀ ਗੱਲ ਕੀਤੀ ਤੇ ਅਸੀਂ ਪਤਾਲਾ ਪਤਾਲ ਲੱਖ ਆਗਾਸਾ ਆਗਾਸ ਕਹਿ ਰਹੇ ਹਾਂ ਅਸੀਂ ਆਪਣੀ ਜਗ੍ਹਾ ਠੀਕ ਹਾਂ ਆਪਣੀ ਜਗ੍ਹਾ ਤੇ ਠੀਕ ਹੈ ਜਿੰਨੀ ਕਿਸੇ ਦੀ ਪਹੁੰਚ ਹੁੰਦੀ ਹੈ ਉਹ ਕਹਿੰਦਾ ਮੁਹੰਮਦ ਸਾਹਿਬ ਦੀ 14 ਭਵਨਾਂ ਤੱਕ ਪਹੁੰਚੀ ਉਹਨਾਂ ਨੇ 14 ਦਾ ਜ਼ਿਕਰ ਕੀਤਾ ਅਸੀਂ ਲੱਖਾਂ ਦੇਖ ਰਹੇ ਕਰੋੜਾਂ ਦੇਖ ਰਹੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਅਸੀਂ ਕਰੋੜਾਂ ਬ੍ਰਹਿਮੰਡ ਧਰਤੀ ਹੋਰ ਬੜਾ ਹੋਰ ਅਸੀਂ ਕਰੋੜਾਂ ਬ੍ਰਹਿਮੰਡ ਦੇਖ ਰਹੇ ਹਾਂ ਜਿੱਥੋਂ ਤੱਕ ਸਾਡੀ ਪਹੁੰਚ ਹੈ ਅਸੀਂ ਕਹਿ ਰਹੇ ਹਾਂ ਜੋ ਮਾਲਕ ਸਾਨੂੰ ਗਿਆਨ ਬਖਸ਼ ਰਹੇ ਹਾਂ ਭਾਈ ਗੁਰਦਾਸ ਜੀ ਕਹਿੰਦੇ ਪੰਡਿਤ ਜੀ ਜਿੰਨੀ ਕਿਸੇ ਦੀ ਪਹੁੰਚ ਹੁੰਦੀ ਉਹ ਕਹਿੰਦਾ ਜਿਵੇਂ ਹੁਣ 86,000 ਯੋਜਨ ਗਿਆ ਤੇ ਗੁਰਬਾਣੀ ਗੁਰਮਤ ਕੀ ਕਹਿੰਦੀ ਹੈ ਜਪਜੀ ਜਦੋਂ ਤੁਸੀਂ ਸੁਖਮਣੀ ਸਾਹਿਬ ਪੜ੍ਹਦੇ ਹੋ ਤੇ ਗੁਰੂ ਅਰਜਨ ਦੇਵ ਸੱਜੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਉਹ ਮਾਰਗ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਜਿਹਦੇ ਕੋ ਗਿਣੇ ਹੀ ਨਹੀਂ ਜਾਂਦੇ, ਹਰ ਕਾ ਨਾਮ ਮੂਹਾ ਸੰਗ ਦੋਸਾ, ਉਹ ਮਾਰਗ ਜਿਹਦੀ ਗਿਣਤੀ ਕੋਈ ਨੀ। ਪਰ ਗਰੜ ਪੁਰਾਣ ਕਹਿੰਦੇ 87,000, ਸੱਚੇ ਪਾਤਸ਼ਾਹ ਕਹਿੰਦੇ ਗਿਣਤੀ ਮਿਣਤੀ ਤੋਂ ਰਹਿ ਕੇ ਰਹੋ ਵਿਚਾਰ, ਉਹ ਗਰੜ ਪੁਰਾਣ ਦੀ ਗੱਲ। ਭਾਈ ਗੁਰਦਾਸ ਜੀ ਕਹਿੰਦੇ ਗਰੜ ਪੁਰਾਣ ਪੁੰਨੀਆਂ ਤੇ ਪਾਪੀਆਂ ਦੀ ਕਥਾ ਕਹਿੰਦਾ। ਪੰਡਿਤ ਜੀ ਬਸ ਅੰਕਾਂ ਨਿਵਰਤ ਕਰ ਲੋ, ਇਹ ਗੁਰੂ ਕੇ ਸਿੱਖ ਬੋਲ ਰਹੇ ਆ। ਗਰੜ ਪੁਰਾਣ ਦੇ ਸਿੱਖਾਂ ਦੀ ਕਥਾ ਨਹੀਂ ਕਹੀ, ਗਰੜ ਪੁਰਾਣ ਪੁੰਨੀਆਂ ਤੇ ਪਾਪੀਆਂ ਦੀ ਗੱਲ ਕਰਦਾ, ਸਿੱਖਾਂ ਦੀ ਨਹੀਂ। ਤੇ ਗੁਰੂ ਕੇ ਪਿਆਰੇ ਆ ਕਿ ਜੋ ਕਹਿ ਰਹੇ ਆਪਣੀ ਜਗ੍ਹਾ ਸੱਚੇ ਆ, ਤੇ ਪੁੰਨੀਆਂ ਪਾਪੀਆਂ ਬਾਰੇ ਗਰੜ ਪੁਰਾਣ ਕਹਿ ਰਹੇ ਆਪਣੀ ਜਗ੍ਹਾ ਸੱਚਾ। ਭਾਈ ਗੁਰਦਾਸ ਜੀ ਕਹਿੰਦੇ ਸੰਕਾ ਨਾ ਕਰੋ, ਗੁੱਸਾ ਨਾ ਕਰੋ ਪੰਡਿਤ ਜੀ, ਇਹ ਗੁਰੂ ਕੇ ਸਿੱਖ ਆ। ਇਹ ਛਿਣ ਮਾਤਰ ਚ ਵੀ ਜਾ ਸਕਦੇ, ਚਾਰ ਪਹਿਰਾਂ ਚ ਵੀ ਜਾ ਸਕਦੇ ਆ, ਬਖਸ਼ਿਸ਼ਾਂ ਦੇ ਨਾਮ ਦੀ ਵਡਿਆਈ ਹੈ। ਜਿੱਥੇ ਨਾਮ ਹੈ ਬਖਸ਼ਿਸ਼ ਹੈ ਗੁਰੂ ਦੀ, ਉੱਥੇ ਅਮਰੀ ਸਿੰਘ ਚ ਪੋਸੀਬਲ ਗੁਰਮੁਖ ਪਿਆਰ ਕੁਛ ਵੀ ਇਹੋ ਜਿਹਾ ਨਹੀਂ ਹੈ ਜਿਹਨੂੰ ਤੁਸੀਂ ਇੰਪੋਸੀਬਲ ਕਹਿ ਸਕੋ। ਸਾਡੀ ਸੋਚ ਓਨੀ ਨਹੀਂ, ਸਾਡਾ ਘੇਰਾ ਓਨਾ ਵਿਸ਼ਾਲ ਨਹੀਂ ਹੋ ਸਕਦਾ, ਸਾਡੀ ਬੁੱਧੀ ਓਨੀ ਨਹੀਂ ਹੋ ਸਕਦੀ, ਅਸੀਂ ਸੋਚ ਓਨਾ ਨਹੀਂ ਸਕਦੇ। ਪਰ ਖਿਆਲ ਕਰਿਓ ਗੁਰਮੁਖੋ, ਉਹ ਕੁਝ ਹੋ ਸਕਦਾ ਜੋ ਅੱਜ ਆਪਾਂ ਦੇਖ ਰਹੇ, ਪਹਿਲਾਂ ਕਦੇ ਸੋਚਿਆ ਸੀ? ਅੱਜ ਮੋਬਾਈਲ ਫੋਨ ਹੈ, ਹਰ ਬੰਦੇ ਦੇ ਹੱਥ ਵਿੱਚ ਵਾਇਰਲੈਸ ਹੈ। ਪਹਿਲਾਂ ਗੁਰਮੁਖ ਪਿਆਰੇ ਹੀ ਪਿੰਡਾਂ ਚ ਆ ਜਾਂਦੀ, ਸਾਡੇ ਲਈ ਬੜਾ ਚੰਭਾ ਹੁੰਦਾ, ਅਸੀਂ ਸੋਚਦੇ ਹਾਂ ਕਿਵੇਂ ਗੱਲ ਹੁੰਦੀ ਆ। ਅੱਜ ਹਰ ਬੰਦਾ ਅਮਰੀਕਾ, ਕੈਨੇਡਾ, ਇੰਗਲੈਂਡ, ਜਿੱਥੇ ਮਰਜ਼ੀ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਹਰ ਬੰਦੇ ਦੀ ਸੰਸਾਰ ਮੁੱਠੀ ਵਿੱਚ ਖੋਜਾਂ ਹੋਈਆਂ। ਇੰਡੀਆ ਚੋਂ ਫੈਕਸ ਕਰਦੇ ਆ, ਇੱਥੇ ਤੁਹਾਡੇ ਇੰਗਲੈਂਡ ਚੋਂ ਹੀ ਅੱਖਰ ਜਿਹੜੇ ਉੱਥੇ ਲਿਖੇ ਹੋਏ ਮਸ਼ੀਨ ਤੋਂ ਨਿਕਲਦੇ ਇੱਥੇ ਨਿਕਲ ਆਉਂਦੇ ਆ। ਕਦੇ ਸੋਚਿਆ ਸੀ ਵੀ ਇਹ ਅੱਖਰ ਲਿਖਣਗੇ? ਕਦੇ ਸੋਚਿਆ ਸੀ ਇਹ ਗੱਲਾਂ ਹੋਣਗੀਆਂ? ਜੋ ਕੁਝ ਹੋ ਰਿਹਾ ਹੈ ਇਹ ਕੁਦਰਤ ਹੈ, ਬਲਹਾਰੀ ਕੁਦਰਤ ਵਸੇ ਆ। ਤੇਰਾ ਅੰਤ ਨਾ ਜਾਈ ਲੱਗਿਆ, ਪਰਮੇਸ਼ਰ ਦੀ ਬੇਅੰਤ ਤਾਈ ਹੈ, ਖੁਦਾ ਦੀ ਖੁਦਾਈ ਹੈ ਕਿ ਕੁਛ ਵੀ ਹੋ ਸਕਦਾ, ਸਾਡੀ ਪਹੁੰਚ ਨੀ ਉੱਥੇ। ਹਰ ਕੀ ਗੱਤ ਨਾ ਤੂੰ ਜਾਣੇ, ਜੋਗੀ ਜਦੀ ਤਵੀ ਬਚ ਹਾਰੇ, ਅਰਬੋ ਲੋਕ ਸਿਆਣੇ, ਨੇਤ ਨੇਤ ਕਥੰਤ ਬੇਦਾ। ਬਾਣੀ ਕਹਿੰਦੀ ਹੈ ਸੱਚੇ ਪਾਤਸ਼ਾਹ ਦੇ ਬਚਨ, ਨੇਤ ਨੇਤ ਕਥੰਤ ਬੇਦਾ, ਨਾ ਇਤੀ ਨਾ ਇਤੀ, ਨੇਤ ਭਾਵ ਨਾ ਇਤੀ ਨਾ ਇਤੀ, ਸਮਾਪਤੀ ਨਹੀਂ ਅੰਤ ਨਹੀਂ। ਵੇਦ ਵੀ ਕਹਿ ਰਹੇ ਆ ਮਹਿਮਾ ਨੀ ਜਾਣੇ, ਵੇਦ ਬ੍ਰਹਮਾ ਨੀ ਜਾਣੇ, ਭੇਦ ਅਵਤਾਰ ਨਾ ਜਾਣੇ, ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਜਿਹੜਾ ਉਸ ਬੇਅੰਤ ਨਾਲ ਜੁੜ ਜਾਂਦਾ, ਉਹ ਬੇਅੰਤ ਦੇ ਨਾਮ ਨਾਲ ਜੁੜ ਜਾਂਦਾ, ਉਹਦੀ ਖੇਡ ਵੀ ਬੇਅੰਤ ਹੋ ਜਾਂਦੀ ਹੈ। ਭਾਈ ਨਿਹਾਲੇ ਵਰਗੇ, ਭਾਈ ਸੁੰਦਰ ਵਰਗੇ, ਭਾਈ ਮਈਏ ਵਰਗੇ, ਭਾਈ ਲਾਲੇ ਵਰਗੇ, ਉਹ ਸਿੱਖ ਉਹਨਾਂ ਚ ਦੇਖੋ ਕਿੰਨੀ ਤਾਕਤ। ਗੁਰਮੁਖ ਪਿਆਰੇ ਗੁਰੂ ਕੇ ਸਿੱਖ, ਜਦੋਂ ਆਹ ਵਚਨ ਕੀਤਾ ਨਾ, ਤੇ ਗੱਲ ਸਮਝ ਪੈ ਗਈ। ਨਿੱਤਾ ਆਨੰਦ ਦੇ ਢੈਬਿਆ ਚਰਨਾਂ ਦੇ ਸੇਵੇ ਪਾਤਸ਼ਾਹ ਦੇ, ਕਹਿੰਦਾ ਸੱਚੇ ਪਾਤਸ਼ਾਹ ਜਿਹੜੀ ਆਹ ਬਖਸ਼ਿਸ਼ ਇਹਨਾਂ ਸਿੱਖਾਂ ਤੇ ਹੋਈ ਹੈ, ਤੇ ਮੈਨੂੰ ਵੀ ਉਹ ਬਖਸ਼ਿਸ਼ ਕਰ ਦੇ। ਨਦ ਕੇ ਆਖੋ ਸਤਨਾ, ਮੈਨੂੰ ਵੀ ਉਹ ਸਿੱਖੀ ਬਖਸ਼ ਦਿਓ। ਤੇ ਇਤਿਹਾਸ ਕਹਿੰਦਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਚ ਭਾਈ ਸੰਤੋਖ ਸਿੰਘ ਨੇ ਕਥਾ ਲਿਖੀ ਹੈ ਕਿ ਪੰਡਿਤ ਨਿਤਾਨੰਦ ਸਤਿਗੁਰਾਂ ਦੀ ਚਰਨਾਮ੍ਰਿਤ ਲੈ ਕੇ ਸਿੱਖ ਬਣੇ ਆ। ਇੰਨੀ ਕਿਰਪਾ ਹੋਈ ਉਹਦੇ ਤੇ ਕਿ ਜਿਹੜਾ ਆਪ ਲੋਕਾਂ ਨੂੰ ਸੁਣਾਉਂਦਾ ਸੀ 86,000 ਯੋਜਨ ਦੂਰ ਆ, ਤੇ ਇੱਕ ਸਾਲ ਦਾ ਸਮਾਂ ਲੱਗਦਾ, ਉਹਨੂੰ ਵੀ ਛਿਣ ਮਾਤਰ ਜੀ ਪ੍ਰਤੀਤ ਹੋਣ ਲੱਗ ਗਿਆ। ਮੈਂ ਵੀ ਜਮਪੁਰੀ ਸਿੰਘ ਮਾਤਰ ਜੀ ਜਾ ਸਕਦਾ। ਨਾਮ ਦੀ ਕਿਰਪਾ, ਨਾਮ ਦੀ ਵਡਿਆਈ, ਨਾਮ ਦੀਆਂ ਤਾਕਤਾਂ, ਤੇ ਨਾਮ ਜਪਣ ਵਾਲੇ ਸਾਧੂਆਂ ਦੀ ਯਾਦ ਵਿੱਚ ਜੁੜ ਬੈਠੇ ਹੋ। ਤੁਸੀਂ ਰਾਜਾਸਾਂ ਸੀ ਏਅਰਪੋਰਟ ਜਾ ਕੇ ਉਤਰਦੇ ਹੋ ਕਈ ਵਾਰ, ਗੁਰਮੁਖ ਪਿਆਰੇ ਹੋ ਅੰਮ੍ਰਿਤਸਰ ਸਾਹਿਬ, ਤੇ ਉੱਥੇ ਜਦੋਂ ਤੁਸੀਂ ਉਤਰਦੇ ਹੋ ਨਾ, ਉੱਥੇ ਇੱਕ ਗੁਰਦੁਆਰਾ ਤੁਹਾਨੂੰ ਨਜ਼ਰ ਪਵੇਗਾ, ਹਵਾਈ ਅਥਾਰਟੀ ਉਹਦੇ ਅੰਦਰ ਪੈਂਦਾ, ਉਹਦੀ ਚਾਰ ਦੀਵਾਰੀ ਦੇ ਜਿਹੜੀ ਬਾਉਂਡਰੀ ਹੈ ਨਾ ਉਸ ਏਅਰਪੋਰਟ ਦੀ, ਉਹਦੇ ਅੰਦਰ ਤੁਹਾਨੂੰ ਗੁਰਦੁਆਰਾ ਚਿੱਟਾ ਗੁਰਦੁਆਰਾ ਕੇਸਰੀ ਨਿਸ਼ਾਨ ਸਾਹਿਬ ਝੂਲਦਾ। ਉਹ ਗੁਰਦੁਆਰੇ ਦਾ ਨਾਂ ਹੈ ਸੰਤ ਸਰ ਸਾਹਿਬ, ਸੰਤ ਸਰ। ਤੇ ਸੰਤ ਕਿਹੜੇ ਸੀ? ਸੰਤ ਬਾਬਾ ਜਵੰਦ ਸਿੰਘ ਜੀ, ਹੋਦੀ ਮਰਦਾਨ ਸੰਪਰਦਾ ਤੋਂ ਬਾਬਾ ਕਰਮ ਸਿੰਘ ਜੀ, ਹੋਦੀ ਮਰਦਾਨ ਬਾਬਾ ਆਇਆ ਸਿੰਘ, ਹੋਦੀ ਮਰਦਾਨ ਹੈਗਾ ਉਹ ਸਾਧੂ ਹੈ ਸੰਤ ਬਾਬਾ ਜਵੰਦ ਸਿੰਘ। ਉਹਨਾਂ ਨੇ ਉੱਥੇ ਤਪੱਸਿਆ ਕੀਤੀ, ਤਪ ਕੀਤਾ ਸੰਤ ਬਾਬਾ ਜਵੰਦ ਸਿੰਘ ਨੇ। ਗੁਰਮੁਖ ਪਿਆਰੇ ਤੁਸੀਂ ਸੋਚ ਸਕਦੇ ਹੋ ਕਿ ਇੱਕ ਹਵਾਈ ਅਥਾਰਟੀ, ਜਿੱਥੋਂ ਹਵਾਈ ਅੰਤਰਰਾਸ਼ਟਰੀ ਉਡਾਣਾ ਹੋਣੀਆਂ ਹੁਣ, ਉੱਥੇ ਕੋਈ ਪਬਲਿਕ ਪਲੇਸ ਹੋਵੇ ਜਿੱਥੇ ਪਬਲਿਕ ਨੇ ਜਾਣਾ ਹੋਵੇ, ਨਹੀਂ ਹੋ ਸਕਦਾ। ਪਰ ਉੱਥੇ ਹੈ ਉਹ ਕਿਵੇਂ ਆ? ਉਹ ਸਾਧੂ ਮਹਾਤਮਾ ਦਾ ਸਥਾਨ ਕਿਵੇਂ ਆ? ਨਾਮ ਜਪਣ ਵਾਲੇ ਦਾ, ਸੰਤ ਬਾਬਾ ਜਵੰਦ ਸਿੰਘ ਦਾ। ਜਦੋਂ 1965 ਦੀ ਲੜਾਈ ਹੋਈ ਨਾ, 1965 ਵਿੱਚ ਹੋਈ, ਭਾਰਤ ਪਾਕਿਸਤਾਨ ਦੀ 71 ਵਿੱਚ ਹੋਈ। ਗੁਰਮੁਖ ਪਿਆਰੇ ਹੋ, ਪਤਾ ਨੀ 65 ਦੀ ਲੜਾਈ ਦਾ ਜ਼ਿਕਰ ਹੈ ਕਿ 71 ਦੀ ਲੜਾਈ ਦਾ ਜ਼ਿਕਰ ਹੈ? ਦਾਸ ਨੇ ਖੁਦ ਪੜ੍ਹਿਆ ਜੋ ਉੱਥੇ ਘਟਨਾ ਵਾਪਰੀ। ਸੰਤ ਬਾਬਾ ਜਵੰਦ ਸਿੰਘ ਗੁਰੂ ਕੇ ਨਾਮ ਰਸੀਏ ਸਿੱਖ ਨਾਮ ਬਾਣੀ ਦੇ ਅਭਿਆਸੀ ਇੰਨੀ ਤਾਕਤ ਦੇ ਮਾਲਕ ਜਿਸ ਵੇਲੇ ਭਾਰਤ ਪਾਕਿਸਤਾਨ ਦੀ ਲੜਾਈ ਹੋਈ ਨਾ ਤੇ ਸਭ ਤੋਂ ਪਹਿਲਾਂ ਫੌਜਾਂ ਦਾ ਟਾਰਗੇਟ ਹੁੰਦਾ ਕਿ ਫੌਜੀ ਸੌਣੀਆਂ ਨੂੰ ਇੱਕ ਦੂਜੇ ਦੇਸ਼ ਦੀਆਂ ਫੌਜੀ ਸੌਣੀਆਂ ਤਬਾਹ ਕੀਤੀਆਂ ਜਾਣ ਇਹਨਾਂ ਦੀਆਂ ਹਵਾਈ ਪਟੜੀਆਂ ਤਬਾਹ ਕੀਤੀਆਂ ਜਾਣ ਤਾਂ ਕਿ ਜਹਾਜ਼ ਉਡਾਣਾ ਨਾ ਭਰ ਸਕਣ ਤੇ ਜਿਹੜੀ ਹੁਣ ਰਾਜਾ ਸਾਹਿਬ ਸੀ ਏਅਰਪੋਰਟ ਦੀ ਹਵਾਈ ਪਟੜੀ ਸੀ ਉਹ ਪਾਕਿਸਤਾਨ ਦੇ ਬਿਲਕੁਲ ਨਾਲ ਪੈਂਦੀ ਸੀ 10 ਮਿੰਟ ਦਾ ਰਾਹ ਨਹੀਂ ਲਾਹੌਰ ਦਾ ਉੱਥੋਂ ਹਵਾਈ ਤੇ ਉਹਨਾਂ ਕਿਹਾ ਵੀ ਇੱਥੋਂ ਉਡਾਣਾ ਭਰਦੇ ਆ ਜਹਾਜ਼ ਸਾਡੇ ਦੇਸ਼ ਤੇ ਹਮਲਾ ਕਰਨ ਵਾਸਤੇ ਤੇ ਅਸੀਂ ਇਹ ਹਵਾਈ ਪਟੜੀ ਉਡਾ ਦਈਏ ਤੇ ਜਿਸ ਪਾਇਲਟ ਦੀ ਡਿਊਟੀ ਲੱਗੀ ਨਾ ਉਹ ਬੰਬ ਭਰ ਕੇ ਬਰੂਦ ਭਰ ਕੇ ਜਹਾਜ਼ ਲੈ ਕੇ ਰਾਜਾ ਸਾਹਿਬ ਸੀ ਏਅਰਪੋਰਟ ਹਵਾਈ ਪਟੜੀ ਤੇ ਆ ਗਿਆ ਉਹਨੇ ਆਪਣੀ ਹੱਡ ਬੀਤੀ ਜਾ ਕੇ ਪਾਕਿਸਤਾਨ ਚ ਸੁਣਾਈ ਉਹ ਪੇਪਰਾਂ ਵਿਚ ਛਪੀ ਮੀਡੀਆ ਨੇ ਪ੍ਰਕਾਸ਼ਿਤ ਕੀਤੀ ਔਰ ਪਾਕਿਸਤਾਨ ਚੋਂ ਇੰਡੀਆ ਚੋਂ ਖ਼ਬਰ ਆਈ ਤੇ ਅੱਜ ਉਹ ਇਤਿਹਾਸ ਰੂਪ ਵਿਚ ਲਿਖੀ ਹੋਈ ਹੈ ਗੁਰਮੁਖ ਪਿਆਰੇ ਉੱਥੇ ਉਸ ਸਥਾਨ ਦੇ ਉੱਤੇ ਸੰਤ ਬਾਬਾ ਜਵੰਦ ਸਿੰਘ ਜੀ ਦਾ ਸਥਾਨ ਸੰਤ ਬਾਬਾ ਜਵੰਦ ਸਿੰਘ ਦੀ ਉਹ ਭਗਤੀ ਉਹ ਸਿਮਰਨ ਉਹਦਾ ਪ੍ਰਤਾਪ ਗੁਰਮੁਖ ਪਿਆਰੇ ਜਿਸ ਵੇਲੇ ਸੰਤ ਬਾਬਾ ਜਵੰਦ ਸਿੰਘ ਦਾ ਉਹ ਸਥਾਨ ਉਸ ਹਵਾਈ ਬਾਉਂਡਰੀ ਤੇ ਐਵੇਂ ਨਹੀਂ ਬਣਿਆ ਉਸ ਪਾਇਲਟ ਨੇ ਜਦੋਂ ਗੁਰਮੁਖ ਪਿਆਰੇ ਜਾ ਕੇ ਆਪਣੀ ਹੱਡ ਬੀਤੀ ਸੁਣਾਈ ਨਾ ਉਹਨੂੰ ਫੌਜਾਂ ਦੇ ਅਫਸਰ ਜਿਹੜੇ ਸੀ ਉਹ ਕਹਿੰਦੇ ਤੂੰ ਕਿਉਂ ਨੀ ਉਡਾ ਰਿਹਾ ਉੱਥੋਂ ਹਵਾਈ ਜਹਾਜ਼ ਉਡਾਣਾ ਭਰ ਰਹੇ ਆ ਸਾਡੇ ਦੇਸ਼ ਤੇ ਹਮਲਾ ਕਰਨ ਲਈ ਤੈਨੂੰ ਅਸੀਂ ਬਰੂਦ ਦੇ ਕੇ ਭੇਜਦੇ ਹਾਂ ਪਰ ਤੂੰ ਹਮਲਾ ਨਹੀਂ ਕਰ ਰਿਹਾ ਹਵਾਈ ਪਟੜੀ ਜਿਹੜੀ ਉਹਨੂੰ ਨੁਕਸਾਨ ਨਹੀਂ ਪਹੁੰਚ ਰਿਹਾ ਉਹ ਖਤਮ ਨਹੀਂ ਹੋ ਰਹੀ ਜਿੰਨਾ ਚਿਰ ਉਹ ਖਤਮ ਨਹੀਂ ਹੁੰਦੀ ਦੇਸ਼ ਦਾ ਨੁਕਸਾਨ ਹੋਵੇਗਾ ਕਹਿੰਦਾ ਮੈਂ 3 ਵਾਰ ਉਡਾਣਾ ਭਰ ਚੁੱਕੇ ਹਾਂ ਮੈਂ 3 ਵਾਰ ਬਰੂਦ ਲੈ ਕੇ ਉਸ ਹਵਾਈ ਪਟੜੀ ਤੇ ਜਾ ਚੁੱਕਿਆ ਉਹ ਮੁਸਲਮਾਨ ਪਾਇਲਟ ਕਹਿੰਦਾ ਜਿਸ ਵੇਲੇ ਮੈਂ ਜਾ ਕੇ ਉਹ ਹਵਾਈ ਪਟੜੀ ਦੇ ਆਪਣੇ ਨਕਸ਼ੇ ਅਨੁਸਾਰ ਜਿਸ ਵੇਲੇ ਮੈਂ ਨਕਸ਼ੇ ਤੇ ਝਾਤ ਮਾਰਦਾ ਤੇ ਮੇਰਾ ਜਹਾਜ਼ ਐਨ ਹਵਾਈ ਪਟੜੀ ਤੇ ਉੱਡ ਰਿਹਾ ਹੁੰਦਾ ਪਰ ਜਿਸ ਵੇਲੇ ਮੈਂ ਥੱਲੇ ਝਾਤ ਮਾਰਦਾ ਤੇ ਥੱਲੇ ਪਾਣੀ ਪਾਣੀ ਦਿਸਦਾ ਹਵਾਈ ਪਟੜੀ ਤੇ ਦਿਸਦੀ ਨਹੀਂ ਰੱਜ ਕੇ ਆਖੋ ਸਦਨਾ ਜਦੋਂ ਮੈਂ ਥੱਲੇ ਝਾਕਦਾ ਤੇ ਉੱਥੇ ਮੈਨੂੰ ਹਵਾਈ ਪਟੜੀ ਨਹੀਂ ਦਿਸਦੀ ਮੈਨੂੰ ਪਾਣੀ ਪਾਣੀ ਦਿਸਦਾ ਇੱਕ ਝੌਂਪੜੀ ਦਿਸਦੀ ਤੇ ਇੱਕ ਸਾਧੂ ਸਮਾਧੀ ਲਾਈ ਦਿਸਦਾ ਤੇ ਮੁਸਲਮਾਨ ਪਾਇਲਟ ਨੇ ਦੱਸਿਆ ਆਪਣੇ ਦੇਸ਼ ਪਾਕਿਸਤਾਨ ਜਾ ਕੇ ਕਹਿੰਦਾ ਮੈਨੂੰ ਹਵਾਈ ਪਟੜੀ ਨਹੀਂ ਦਿਸਦੀ ਮੇਰੀ ਜਗ੍ਹਾ ਕਿਸੇ ਹੋਰ ਨੂੰ ਭੇਜ ਕੇ ਦੇਖ ਲਓ ਬਰੂ ਦੇ ਕੇ ਤੇ ਜਿਸ ਵੇਲੇ ਗੁਰਮੁਖ ਪਿਆਰੇ ਜਹਾਜ਼ ਬਾਰ ਬਾਰ ਉਹ ਹਵਾਈ ਪਟੜੀ ਤੇ ਆਇਆ ਜਦੋਂ ਨਕਸ਼ਾ ਦੇਖਦਾ ਹਵਾਈ ਪਟੜੀ ਹੈ ਤੇ ਜਦੋਂ ਹੇਠਾਂ ਦੇਖਦਾ ਤੇ ਥੱਲੇ ਪਾਣੀ ਪਾਣੀ ਇੱਕ ਸਾਧੂ ਤੇ ਇੱਕ ਕੁੜੀਆ ਸਾਧੂ ਸਮਾਧੀ ਲਾਈ ਇਹ ਸੰਤ ਬਾਬਾ ਜਵੰਦ ਸਿੰਘ ਨਾਮ ਜਪਣ ਵਾਲਿਆਂ ਦੀ ਬਖਸ਼ਿਸ਼ ਆਪਣੇ ਦੇਸ਼ ਦੀ ਹਵਾਈ ਪਟੜੀ ਦੀ ਰਾਖੀ ਕੀਤੀ ਆਪਣਾ ਪਹਿਰਾ ਸੀ ਉੱਥੇ ਸਾਧੂ ਦਾ ਪਹਿਰਾ ਸੀ ਗੱਲਾਂ ਸਾਡੇ ਗੁਰਮੁਖ ਪਿਆਰੋ ਕਈ ਵਾਰੀ ਐਵੇਂ ਲੰਘ ਜਾਂਦੀਆਂ ਨੇ ਨਿਗਾਹ ਚ ਨਹੀਂ ਆਉਂਦੀਆਂ ਜਦੋਂ 84 ਦਾ ਅਟੈਕ ਹੋਇਆ ਤੇ ਟੈਂਕ ਹਰਿਮੰਦਰ ਸਾਹਿਬ ਦੇ ਦਾਖਲ ਕੀਤੇ ਨਾ ਇੱਕ ਟੈਂਕ ਐਨ ਬਾਬਾ ਦੀਪ ਸਿੰਘ ਦੇ ਜਿੱਥੇ ਸੀਸ ਰੱਖਿਆ ਬਾਬਾ ਦੀਪ ਸਿੰਘ ਦਾ ਸਥਾਨ ਤੁਸੀਂ ਪਰਿਕਰਮਾ ਚ ਦਾਖਲ ਹੁੰਦੇ ਹੋ ਨਾ ਦਰਸ਼ਨ ਕਰਦੇ ਜਿਹੜਾ ਪਰਿਕਰਮਾ ਚ ਸਥਾਨ ਬਣਿਆ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਹੇਠਾਂ ਤੁਸੀਂ ਮੱਥਾ ਟੇਕਦੇ ਹੋ ਐਨ ਉੱਥੇ ਜਾ ਕੇ ਇੱਕ ਟੈਂਕ ਫਸ ਗਿਆ ਸੀ ਗੁਰਮੁਖ ਪਿਆਰਿਓ ਪਰਿਕਰਮਾ ਦੇ ਵਿੱਚ ਬੜਾ ਜ਼ੋਰ ਲਾਇਆ ਸੀ ਫੌਜੀਆਂ ਨੇ ਨਿਕਲਿਆ ਨਹੀਂ ਸੀ ਉਹ ਕਿਵੇਂ ਫਸਿਆ ਬਾਬਾ ਦੀਪ ਸਿੰਘ ਗੁਰਮੁਖ ਪਿਆਰਿਓ ਜਿਹੜੇ ਹਰਿਮੰਦਰ ਦੀ ਰੱਖਿਆ ਵਾਲੇ ਗੁਰਮੁਖ ਪਿਆਰੇ ਉਹਨਾਂ ਨੇ ਉਸ ਟੈਂਕ ਨੂੰ ਅਗਾਂਹ ਨਹੀਂ ਹੋ ਜਾਂਦਾ ਬਾਬਾ ਦੀਪ ਸਿੰਘ ਬੈਠ ਗਿਆ ਗੁਰਮੁਖ ਪਿਆਰੇ ਕਦੇ ਸ਼ਹੀਦ ਹੁੰਦੇ ਆ ਸਾਧੂ ਸੰਤ ਮਹਾਂਪੁਰਖ ਜਾਂ ਗੁਰੂ ਦੇ ਪਿਆਰੇ ਸਿੱਖ ਉਹਦੇ ਹਾਜ਼ਰ ਨਾ ਜਾਏਗਾ ਉਹਦੇ ਜਨਮ ਮਰਨ ਦੁਖੂ ਮੈਂ ਨਾ ਹੀ ਨਾ ਜੰਮਦੇ ਨਾ ਮਰਦੇ ਉਹ ਹਾਜ਼ਰ ਆ ਬਾਬਾ ਦੀਪ ਸਿੰਘ ਨੇ ਆਖਿਆ ਉਹ ਫੌਜੀਓ ਉਹ ਤੁਸੀਂ ਮੈਨੂੰ ਮਰਿਆ ਸਮਝ ਲਿਆ ਇੱਥੋਂ ਦੀ ਟੈਂਕ ਲੈ ਕੇ ਤੁਸੀਂ ਅਗਾਂਹ ਅਕਾਲ ਤਖ਼ਤ ਵੱਲ ਵੱਧ ਜਾਓਗੇ ਬਾਬਾ ਦੀਪ ਸਿੰਘ ਨੇ ਉੱਥੇ ਹੀ ਜਾਮ ਲਾਤਾ ਆਪਣੇ ਸ਼ਹੀਦੀ ਸਥਾਨ ਤੋਂ ਅਗਾਂਹ ਨਹੀਂ ਜਾਣ ਦਿੱਤਾ